ਸੂਰਠ ਮਹੱਲਾ ਪੰਜਵਾ ਹਮਰੀ ਗਣਤ ਨਾਗਣੀਆਂ ਕਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ, ਆਪਾਂ ਰਲ ਮਿਲ ਕੇ ਸੰਗਤ ਰੂਪ ਵਿਚ ਜੁੜ ਕੇ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਚਰਨ ਛਰਨ ਵਿਚ ਬੈਠ ਕੇ ਗੁਰਮਤੀ ਵਿਚਾਰਾਂ ਕਰਕੇ ਲਾਭ ਲੈਂਦੇ ਹਾਂ। ਅੱਜ ਵੀ ਪਹਿਲਾਂ ਵਾਂਗ ਹੀ ਸਤਿਗੁਰੂ ਸਾਹਿਬ ਜੀ ਦੀ ਚਰਨ ਛਰਨ ਵਿਚ ਆਪਾਂ ਸੰਗਤ ਰੂਪ ਵਿਚ ਜੁੜ ਬੈਠੇ ਹਾਂ ਕਿ ਗੁਰਮਤੀ ਵਿਚਾਰਾਂ ਕਰਕੇ ਲਾਭ ਪ੍ਰਾਪਤ ਕਰਨਾ ਹੈ। ਗੁਰਮਤਿ ਵਿਚਾਰਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਹੀ ਆਪਾਂ ਕਰਨੀਆਂ ਹਨ, ਕਿਉਂਕਿ ਗੁਰਬਾਣੀ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਜੋ ਇਹ ਮਹਾਨ ਪਾਵਨ ਪਵਿੱਤਰ ਵਿਚਾਰਾਂ ਆਪਣੇ ਮੁਖਾਰਬੇ ਦੇ ਰਾਹੀਂ ਦਰਸਾਈਆਂ ਦੱਸੀਆਂ ਹਨ, ਜਿਨ੍ਹਾਂ ਨੂੰ ਅਸੀਂ ਗੁਰਮਤਿ ਵਿਚਾਰ ਕਹਿੰਦੇ ਹਾਂ, ਕਿਉਂਕਿ ਗੁਰੂ ਕੀ ਮਤ ਅਨੁਸਾਰ, ਗੁਰੂ ਕੀ ਸਿੱਖਿਆ ਅਨੁਸਾਰ ਜਿਹੜੀਆਂ ਵਿਚਾਰਾਂ ਕਹੀਏ ਉਹੀ ਗੁਰਮਤਿ ਵਿਚਾਰ ਕਹਿਲਾ ਸਕਦੀ ਹੈ। ਜਿਹੜੀ ਕੋਈ ਅਸੀਂ ਆਪਣੀ ਅਕਲ ਮਤ ਨਾਲ ਕੋਈ ਵਿਚਾਰ ਕਰਾਂਗੇ, ਸੋ ਉਹਨੂੰ ਅਸੀਂ ਗੁਰਮਤਿ ਵਿਚਾਰ ਨਹੀਂ ਕਹਿ ਸਕਦੇ। ਜ਼ਿਆਦਾਤਰ ਸਾਡੇ ਵਿੱਚੋਂ ਕਹਿ ਦਿੰਦੇ ਆ ਵੀ ਅਸੀਂ ਗੁਰਮਤਿ ਵਿਚਾਰ ਕਰ ਰਹੇ ਹਾਂ, ਪਰ ਕਰਦੇ ਹੁੰਦੇ ਨੇ ਆਪਣੀ ਮਤ ਅਨੁਸਾਰ ਵਿਚਾਰ। ਆਹ ਗੁਰੂ ਮਹਾਰਾਜ ਦੀ ਬਾਣੀ ਤੋਂ ਬਾਹਰ ਹੋ ਕੇ ਇਧਰ ਉਧਰ ਦੀਆਂ ਜਿਹੜੀਆਂ ਜੋ ਵਿਚਾਰਾਂ ਜੋ ਉਹ ਘੰਟਾ ਘੰਟਾ ਕਰੀ ਜਾਂਦੇ ਨੇ, ਗੁਰਬਾਣੀ ਦੇ ਸਿਧਾਂਤ ਅਨੁਸਾਰ ਕੁਝ ਵੀ ਨਹੀਂ ਕਹਿੰਦੇ ਨੇ। ਜਾਂ ਉਹ ਕਹਿ ਦਿੰਦੇ ਵੀ ਅਸੀਂ ਇਹ ਗੁਰਸ਼ਬਦ ਦੀ ਵਿਚਾਰ ਕਰੀਏ, ਮਹਾਂਵਾਕ ਦੀ ਵਿਚਾਰ ਕਰੀਏ ਜੀ। ਇੱਕ ਪਹਿਲੀ ਪੰਕਤੀ ਪੜ੍ਹ ਲਈ, ਹੋਰ ਕਹਿ ਦਿੱਤਾ ਜੀ ਸਮਾਂ ਬਹੁਤ ਹੋ ਗਿਆ ਹੈ, ਤਾਂ ਆਪਾਂ ਹੁਣ ਸਮਾਪਤੀ ਕਰੀਏ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਭੋਗ ਪਾਈਏ। ਗੁਰਬਾਣੀ ਦੀ ਸ਼ਬਦ ਦੀ ਵਿਚਾਰ ਕੋਈ ਵੀ ਨਹੀਂ ਕਰਨੀ, ਕੋਈ ਅਰਥ ਨਹੀਂ ਕਰਨਾ, ਕੋਈ ਵਿਆਖਿਆ ਨਹੀਂ ਕਰਨੀ। ਉਂਝ ਅਰਦਾਸ ਵਿੱਚ ਵੀ ਕਹਿ ਦੇਣਾ ਹੈ, ਆਪ ਵੀ ਜਵਾਨ ਤੋਂ ਕਹਿ ਦੇਣਾ ਹੈ, ਤਾਂ ਆਪਾਂ ਰਲ ਮਿਲ ਕੇ ਗੁਰਮਤਿ ਵਿਚਾਰ ਕਰੀਏ। ਇਧਰ ਲੀਆਂ ਉਧਰ ਲੀਆਂ ਘੰਟਾ ਸਾਰੀ ਮਾਰੀ ਜਾਣੀਆਂ ਹਨ, ਗੁਰਬਾਣੀ ਵਿੱਚੋਂ ਕੁਝ ਵੀ ਨਹੀਂ ਕਹਿਣਾ ਸਾਨੂੰ ਹੈ। ਇਹ ਕਹਿਣਾ ਜੀ ਅਸੀਂ ਗੁਰ ਵਿਆਖਿਆ ਕੀਤੀ ਹੈ, ਗੁਰੂ ਮਹਾਰਾਜ ਦੀ ਗੱਲ ਹੀ ਨਹੀਂ ਕੋਈ ਕਹਿਣੀ, ਜਾਂ ਇਤਿਹਾਸ ਵਿੱਚੋਂ ਕਹਿਣਾ ਹੈ, ਨਾ ਗੁਰਬਾਣੀ ਵਿੱਚੋਂ ਕੋਈ ਬਿਆਨ ਕਰਨਾ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਹਨ ਉਹਨਾਂ ਨੂੰ ਆਪਣਾ ਮਨਮਰਦੀ ਵਿਚਾਰ ਤਾਂ ਕਹਿ ਸਕਦੇ ਹਾਂ, ਆਪਣੀ ਵਿਚਾਰ ਕਹਿ ਸਕਦੇ ਹਾਂ, ਗੁਰਮਤਿ ਵਿਚਾਰ ਨਹੀਂ। ਗੁਰਮਤ ਵਿਚਾਰ ਤਾਂ ਉਹੀ ਹੁੰਦੀ ਹੈ ਜੋ ਗੁਰਬਾਣੀ ਦੁਆਰਾ ਅਸੀਂ ਕੋਈ ਗੁਰੂ ਮਹਾਰਾਜ ਨੇ ਆਪਣੀ ਉਹ ਮਤ ਦੁਆਰਾ ਵਿਚਾਰ ਦਰਸਾਈਏ ਉਹਨੂੰ ਅਸੀਂ ਵਿਚਾਰਾਂਗੇ। ਉਹ ਸ਼ਬਦ ਰਾਹੀਂ ਗੁਰੂ ਮਹਾਰਾਜ ਨੇ ਸਾਨੂੰ ਇਹ ਗੁਰਮਤ ਵਿਚਾਰ ਬਖਸ਼ੀ ਹੈ, ਕਿਉਂਕਿ ਗੁਰੂ ਮਹਾਰਾਜ ਨੇ ਗੁਰਬਾਣੀ ਦੁਆਰਾ ਸਾਨੂੰ ਕਈ ਤਰ੍ਹਾਂ ਦੁਆਰਾ ਮਤ ਦਿੱਤੀ, ਸਿੱਖਿਆ ਦਿੱਤੀ ਹੈ। ਕਿਤੇ ਉੱਤਮ ਬਖਤੇ ਦੁਆਰਾ ਕਿਹਾ ਹੈ, ਕਿਤੇ ਮੱਧਮ ਬਖਤੇ ਦੁਆਰਾ ਵੀ ਮਤ ਦਿੱਤੀ ਹੈ। ਕਿਵੇਂ ਜਿਹੜਾ ਕੋਈ ਕਨਿਸ਼ਟ ਬਖਤਾ ਹੁੰਦਾ ਹੈ ਉਹਦੇ ਦੁਆਰਾ ਵੀ ਕਿਤੇ ਬਖਤਿਆਂ ਦੇ ਬਖਤੇ ਰੂਪ ਹੋ ਕੇ ਸਰਵੋਤਮ ਬਖਤੇ ਹੋ ਕੇ ਵੀ ਕਿਹਾ ਹੈ। ਉੱਤਮ ਬਖਤਾ ਭੋਗਿਆ ਜਾਂਦਾ ਉਹ ਵਿਚਾਰਿਆ ਜਾਂਦਾ ਹੈ। ਜਿਹੜਾ ਕੋਈ ਆਪਣੇ ਦੁਆਰਾ ਕਿਸੇ ਨੂੰ ਕੁਛ ਆਖੇ ਜਾਂ ਆਪਣੇ ਵਰਣਾ ਹੀ ਕਹੇ ਜਾਂ ਆਪਣੀ ਜਿਹੜੀ ਜਵਾਨ ਹੈ ਉਹਨੂੰ ਕੁਛ ਕਹੇ, ਆਪਣੇ ਨੇਤਰਾਂ ਨੂੰ ਕਹੇ, ਹੋਵੇ ਉਹ ਦੂਜਿਆਂ ਨੂੰ ਉਪਦੇਸ਼, ਉੱਤਮ ਵਕਤੇ ਦੇ ਲੱਛਣ ਹੈ। ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਗੁਰਬਾਣੀ ਵਿੱਚ ਬੇਨਤੀ ਸ਼ਬਦ ਰੱਖੇ ਨੇ, ਜਿਹਦੇ ਵਿੱਚ ਆਪਣੇ ਦੁਆਰਾ ਹੀ ਮਹਾਰਾਜ ਨੇ ਵਿਚਾਰਾਂ ਬਖਸ਼ੀਆਂ। ਕਿਤੇ ਆਪਣੇ ਮਨ ਨੂੰ ਕਿਹਾ ਹੈ, ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਸ ਤੇਰਾ ਚੱਲੇ ਨਾਹੀਂ ਜਿਸ ਨਾਲ ਕਿਉਂ ਚਿਤਲਾਈ ਹੈ, ਐਸਾ ਕਮੂਲੇ ਨਾ ਕੀਚੇ ਜਿਸ ਅੰਤ ਪਛੋਤਾਈ ਹੈ, ਸਤਿਗੁਰ ਕਾ ਉਪਦੇਸ਼ ਸੰਤੋਂ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਉੱਤਮ ਬਖਤੇ ਦੇ ਲੱਛਣ, ਇਹ ਆਪਣੇ ਮਨ ਨੂੰ ਕਹਿੰਦਾ, ਆਪਣੇ ਮਨ ਨੂੰ ਉਪਦੇਸ਼ ਦਿੰਦਾ ਹੈ, ਪਿਆਰ ਨਾਲ ਕਹਿੰਦਾ ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਪਿਆਰਿਆ ਮਨਾ ਉਹ ਜੋ ਸੱਚ ਸਰੂਪ ਹੈ, ਆਲ ਸੱਚ ਯੁਗ ਆਲ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ ਹੈ, ਉਹ ਸੱਚ ਸਰੂਪ ਨੂੰ ਤੂੰ ਸਦਾ ਹੀ ਸੰਭਾਲ। ਜਿਹੜਾ ਤੂੰ ਹੋਰ ਕਿਸੇ ਨੂੰ ਚੇਤੇ ਕਰਨਾ ਸੰਭਾਲਦਾ ਹੈ, ਇਹ ਕੁਟੰਬ ਤੂੰ ਜੋ ਦੇਖਦਾ, ਇਹ ਆਪਣਾ ਟਵਰਤੀ ਜਿਹਨਾਂ ਵਾਲੇ ਤੂੰ ਵਿਸ਼ੇਸ਼ ਕਰਕੇ ਤੱਕਦਾ ਹੈ, ਜਦੋਂ ਤੂੰ ਇੱਥੋਂ ਸ਼ੀਰ ਛੱਡ ਕੇ ਚੱਲਿਆ ਨਾ ਅਗਲੇ ਲੋਕ ਨੂੰ, ਇਹਨਾਂ ਦੇ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਚੱਲਣਾ ਹੈ। ਇਸ ਕਰਕੇ ਉਹ ਨਾਲ ਜਾਣ ਵਾਲਾ ਵਾਹਿਗੁਰੂ ਦਾ ਨਾਮ ਹੈ, ਉਹਦਾ ਸਿਮਰਨ ਹੈ ਵੀ ਉਹਨੂੰ ਸੰਭਾਲ। ਜੇ ਮਾਰ ਕੇ ਗਨ ਜਾਏ ਨਾ ਕੋ ਸਾਹਰ ਕਾ ਨਾਮ, ਉਹ ਸੰਤੋਸਾ ਜੈ ਪੜ ਮਹੰਦ ਗੁਬਾਰਾ, ਹਰ ਕਾ ਨਾਮ ਸੰਤ ਹੁਸ਼ਿਆਰਾ। ਇਸੇ ਤਰ੍ਹਾਂ ਫਿਰ ਅੱਗੇ ਕਹਿੰਦੇ ਇਹ ਤੇਰੇ ਨਹੀਂ ਚੜਨਾ ਚੜਨਾ ਹੈ। ਇਸ ਕਰਕੇ ਇਹਦੇ ਨਾਲ ਵੀ ਤੂੰ ਕਿਉਂ ਚਿਤ ਲਾਉਣਾ ਹੈ, ਕਿਉਂ ਚਿਤ ਜੋੜਦਾ ਹੈ, ਇਹੋ ਜਿਹਾ ਕੰਮ ਤੈਨੂੰ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ। ਐਸਾ ਕਮੂਲੇ ਨਾ ਕਿਸੇ ਚਿਤ ਅੰਤ ਪਛੋਤ ਆਈ ਹੈ। ਇਹਦੇ ਕਰਕੇ ਅਖੀਰ ਨੂੰ ਜਦੋਂ ਉਹਦਾ ਫਲ ਮਿਲੇ, ਦੁੱਖ ਮਿਲੇ, ਫਿਰ ਪਛੋਤਾਵਾਂ ਪਵੇ ਵੀ ਇਹ ਮੈਂ ਕਿਉਂ ਕਰਨਾ ਸੀ। ਇਸ ਕਰਕੇ ਹੇ ਮਨ ਸਤਿਗੁਰੂ ਦਾ ਉਪਦੇਸ਼ ਸੁਣ ਤੂੰ, ਇਹ ਤੂੰ ਸਿਆਣਾ ਹੈ, ਸੂਝਵਾਨ ਹੈ ਮਨ, ਹੇ ਤੂੰ ਸਤਿਗੁਰੂ ਦਾ ਉਪਦੇਸ਼ ਸੁਣ। ਇਸ ਤਰ੍ਹਾਂ ਇਹ ਤੇਰਾ ਜਿਹੜਾ ਉਪਦੇਸ਼ ਸੁਣਿਆ ਨਾ, ਅੰਤ ਦੇ ਸਮੇਂ ਫਿਰ ਸਹਾਇਤਾ ਕਰੇਗਾ, ਤੇਰੇ ਨਾਲ ਹੋਵੇਗਾ। ਕਹਿ ਨਾਨਕ ਪਰ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਹ ਪਿਆਰੇ ਮਨ ਤੂੰ ਸੱਚ ਸਰੂਪ ਨੂੰ ਸੰਭਾਲ, ਜੋ ਸਦਾ ਸਦਾ ਰਹਿਣ ਵਾਲਾ ਹੈ, ਹੈਤਾ ਰੂਪ ਹੈ। ਇਸੇ ਤਰ੍ਹਾਂ ਕਿ ਜਵਾਨ ਇੱਧਰ ਉੱਧਰ ਜਾਂਦੀ ਹੈ, ਰਸਨਾ ਇੱਧਰ ਉੱਧਰ ਹੁੰਦੀ ਹੈ, ਫਿਰ ਇਹਨੂੰ ਵੀ ਉਪਦੇਸ਼ ਆਪਣੇ ਦੁਆਰਾ ਹੀ ਕਿਹਾ, ਇਹ ਰਸਨਾ ਤੋਂ ਅਨਰਸ ਰਾਜ ਰਹੀ, ਇਹ ਮੇਰੀ ਰਸਨਾ ਰਸ ਲੈਣ ਵਾਲੀ ਤਰ੍ਹਾਂ ਤਰ੍ਹਾਂ ਦੇ ਕਿਵੇਂ ਹੋਰ ਹੋਰ ਰਸਾਂ ਵਿੱਚ ਤੋਂ ਰੱਜ ਰਹੀ ਹੈ। ਇਹਨਾਂ ਰਸਾਂ ਰਸਾਂ ਵਿੱਚ ਲੱਗ ਕੇ ਤੇਰੀ ਜਿਹੜੀ ਰਸਾਂ ਕਸਾਂ ਵੱਲੋਂ ਪਿਆਸ ਤਾਂ ਜਾਣੀ ਨਹੀਂ, ਤੇ ਨਹੀਂ ਜਾਣੀ। ਇਸ ਕਰਕੇ ਇਹਨਾਂ ਰਸਾਂ ਦਾ ਖਹਿੜਾ ਛੱਡ ਕੇ ਵਾਹਿਗੁਰੂ ਦਾ ਜਿਹੜਾ ਨਾਮ ਰਸ ਤੂੰ ਪੀ। ਇਸ ਤਰ੍ਹਾਂ ਇਹ ਤੇਰੀ ਜਿਹੜੀ ਤੇਜ ਹੈ ਦਿਖਾਇਆ ਬੁੱਝ ਜਾਏਗੀ, رس پائے پلے پیے ہر رس اور نہ تشنا لگ آئے. پھر مڑ کے تینوں گی ترشا دی تے نہیں لگے گی, ترشا نہیں ہوئے گی. یا بھی شکا ہو بھی میں رس لوا. اسی طرح کتے جوان نو کہ جے بے تو رام گن گاو, یہ جوان پرمیشر بھی گن گائن کر. کتے کنا نو کہہ دیتا ہے اس رونوں میرو سچا سننا نو پٹھائے, سچا سننا نو پٹھائے سریر لائے سنو ست بانی. یہ تنو پرمیشر نے سریر دے نال کنو لا کے سچا ناؤ سن لیے تھے بھیجیا ہے. اسی کر کے سریر نال تھوڑا سبند کیتا گیا سریر لائے. یہ سننا ہے کنو پھر سنو ست بانی. وہ ست سروری بیان کرن والی نا جڑی بانی ہے وہ بھی تسی دھیان دے کے سنو. اس طرح شریر نو بھی اپدیش دیتا ہے, یہ شریر میرے اس جگ میں آئے کہ کیا تد کرم کمایا. یہ اتم وقت دوبارہ ہے اپدیش بھی اپنے آپ نے کہ اپنے شریر نو کہہ دیتا کتے من نو کتے جوان نو کتے رسنا نو. اسی طرح پھر نیترا نو بھی کہا ہے نیترو میرو ہر تم میں جو تری حرف نے ابر نہ دیکھو کوئی. اور جب تک کشن بھگوان ارجن نو کہی جانے اسی طرح ویاہ جی یا سکند نو کہی جانے یا سکھدیو نو کہی جانے نے گرو مہارا نے اپنے اندر جڑے بیٹھے ہیں نا ادھر ادھر بھجن دھون والے ماڑے پاسے انہوں نے کیا ہے گرو مہاراج کا گربانی دوارا جڑا اپدیش ہے انہوں والے نالوں کتے بہت ہی سندر تے انوکھا ہے تے نرالا ہی اپدیش ہے. انہوں نے کتے نہیں کیا بھی یہ جوان تم یہ کر نہیں ہے, یہ نیتا تو ادھر کدھر جا رہے ہیں, جوان تو کدھر پھر رہا ہے, تو یہ کر. کہ تو گرمارا دی جڑی گرمت وچار ہے نا بانی دوارا دے وچ ہی اتوں اپدیش آتے ہیں. جی نہیں منتے نے تو پھر تاڑ کے بھی اپدیش ہے. رسنا جپے نا نام تل تل کر کٹی ہے, ہر ہاں جا وسر کو بزرائے دنوں دن کٹی ہے. جی من نہیں کوئی اثر کرتا ہے سن سنا کے من نو بھی تاڑ کے کیا من کھٹ ہر تیرا نہیں وساس تو مہا ادمادا کر کا پیک کرتا شٹ ہے جو اوپر لادا جو کھٹ تیرا اور تدوں دا جڑا پیکھڑ جا کھول دے جو دے پر لدا لد دتا جاندا ہے. اسی طرح تو بھی من کہندے گدے ورگا کھوٹا ہے تو بھی جڑے ماڑے ادھر فرنے جی کرنا ہے دلتے جی ٹیچنے سے مارنا ہے تیرا کوئی بھروسہ نہیں ہے کہ بیٹھا بیٹھا کدھر تم نکل جائے. آج تیرے نال گلے والی گل کرنی چاہیے کہ وہ اوپر تگڑا لدا لگ کے تو پھر پیکھڑ کھول دے. اسی طرح تکڑا نام بانی کا بوجھ تیرے پا کے نا پھر تین کھلا چڑنا چاہیے, نہیں تو یہ لدا تیرے اوپر لدی رکھنا چاہیے. وقت بھی تجھے بھی ہے ہوں میں پیکٹ تیرے من مائے ادھر بھی یہ بجیا ہوں میں جڑے پیکٹ جی پے ادھر بھی بڑا چڑپے جی مارتا ہے. اس طرح یعنی من نو جی نہیں سمجھتا سمجھایا پھر اتم وقت دوارا پھر یہ بھی کہ ہے تاڑ کے جا تاڑ کے اپدیش کرے کنشٹ وقت آئے وہ کنشٹ وقت دوارا اپدیش ہے پر اپدیش اپنے من نو ہی ہے پر ہے سب تو پھر بھی اتم اپدیش ਇਸੇ ਤਰ੍ਹਾਂ ਕਿਤੇ ਅਨਉਕਤੀ ਅਲੰਕਾਰ ਦੁਆਰਾ ਵੀ ਗੁਰੂ ਵਰ ਨੇ ਉਪਦੇਸ਼ ਦਿੱਤੇ ਹੈ ਗੁਰਬਾਣੀ ਦੁਆਰਾ, ਯਾਨੀ ਨਾ ਕਿਸੇ ਦਾ ਹੋਰ ਉਪਦੇਸ਼ ਕਿਸੇ ਨੂੰ ਹੋਰ ਦਿੱਤਾ ਹੋਇਆ ਹੈ। ਭਵਰਾ ਫੂਲ ਭਵੰਤਿਆਂ ਦੁਖਤ ਭਾਰੀ ਰਾਂ, ਤੂੰ ਸੁਣ ਹਰਨਾ ਕਾਲਿਆ ਕੀ ਬਾਣੀ ਹੈ ਰਾਤਾ ਰਾਂ, ਬਿਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਪਾ ਰਾਂ। ਇਹੀ ਹੈ ਹਰਨ, ਇਹ ਧੁਨੀ ਵਿੱਚ ਕਸਤੂਰੀ ਦਾ ਨਾਪਾ ਹੁੰਦਾ ਨਾ, ਉਹਨੂੰ ਉਪਦੇਸ਼ ਕਿਹਾ ਵੀ ਇਹ ਵੀ ਕਾਲੇ ਰੰਗ ਦੇ ਹੀਰੇ ਹਰਨ ਕੀ ਵੀ ਤੂੰ ਬਗਾਨੀਆਂ ਬਾੜੀਆਂ ਵਿੱਚ ਰਤਿਆ ਪਿਆ, ਬਗਾਨੀਆਂ ਖੇਤੀਆਂ ਖਾ ਰਹੀਆਂ ਹੈ। ਅਨੋਖਤੀ ਅਲੰਕਾਰ ਹੈ, ਇਹਦੇ ਦੁਆਰਾ ਆਪਣੇ ਮਨ ਨੂੰ ਹੀ ਕਿਹਾ ਹੈ। ਬੰਦੇ ਹੀਰੇ ਹਰਨ ਵਾਲਾ ਹੈ, ਇਹਦੀ ਅੰਦਰ ਭਗਤੀ ਦੀ ਕਸਤੂਰੀ ਹੈ, ਨਾਪਾ ਹੈ। ਕੀ ਤੂੰ ਇਹ ਬਗਾਨੀਆਂ ਖੇਤੀਆਂ ਵੀ ਵਸਤਰੀਮਤਾਂ ਵਿੱਚ ਕਹਿੰਦੇ ਰੱਤਿਆ ਹੋਏ ਹੈ, ਇਹ ਵਿਸ਼ੇ ਭੋਗਣ ਰੂਪ ਤੂੰ ਖੇਤੀ ਖਾ ਰਿਹਾ ਹੈ, ਰੋਗ ਇਹ ਵੀ ਖਰਾਬ ਤਾਤਾ ਜਿਨ੍ਹਾਂ ਵਿੱਚ ਮਸਤ ਹੋਏ ਹੈ, ਬੜਾ ਤਕੜਾ ਹੀ ਤੈਨੂੰ ਤੱਤਾ ਦੁਖਦਾਈ ਹੋ ਜਾਏਗਾ। ਨਾਮ ਤੋਂ ਬਗੈਰ ਤੂੰ ਈਸ਼ਵਰ ਪਰ ਵਿਸ਼ੇਸ਼ ਕਰਕੇ ਬਹੁਤ ਤਪੇਗਾ, ਔਖਾ ਹੋਏਗਾ। ਇਸ ਕਰਕੇ ਰਿਵਾਜ ਰਾਖਾ ਕੋਈ ਨਾ ਹੀ, ਪਰਮੇਸ਼ਰ ਤੋਂ ਬਗੈਰ ਤਾਂ ਫਿਰ ਜਦੋਂ ਤਫਿਆ ਦੁਖੀ ਹੋਇਆ ਕੋਈ ਰੱਖਿਆ ਨਹੀਂ ਕਰਨ ਵਾਲਾ ਹੋਏਗਾ। ਇਸ ਕਰਕੇ ਉਹਦਾ ਤੂੰ ਸੇਵਨ ਕਰ ਮਨ, ਇੱਧਰ ਉੱਧਰ ਨੂੰ ਤੂੰ ਫਿਰ ਵਿਜੇ ਰਾ। ਇਸ ਤਰ੍ਹਾਂ ਜਾਣੀ ਕਿਤੇ ਉਹ ਅਨੁਕਤੀ ਲੰਕ ਦੁਆਰਾ ਉਪਦੇਸ਼ ਹੈ, ਕਿਤੇ ਮਨ ਦੁਆਰਾ ਉਪਦੇਸ਼ ਹੈ, ਕਿਤੇ ਜਵਾਨ ਰਸਾਹੀ ਰਸਨਾ ਰਾਹੀਂ ਉਪਦੇਸ਼, ਕਿਤੇ ਨੇਤਰਾਂ ਰਾਹੀਂ, ਕਿਤੇ ਕੰਨਾਂ ਰਾਹੀਂ। ਇਹ ਹੁਣ ਜਿਹੜਾ ਸ਼ਬਦ ਹੈ ਇਹਦੇ ਵਿੱਚ ਵੀ ਪਰਮੇਸ਼ਰ ਅੱਗੇ ਬੇਨਤੀਆਂ ਕਿਵੇਂ ਕਰਨੀਆਂ ਹਨ, ਉਹ ਬੇਨਤੀਆਂ ਦੇ ਸ਼ਬਦ ਵੀ ਬੇਨਤੀ ਮਹਾਰਾਜ ਨੇ ਆਪਣੇ ਬੁਖਾਰ ਮੈਂ ਪ੍ਰਚਾਰਨ ਕੀਤੇ। ਕਿਤੇ ਪਰਮੇਸ਼ਰ ਅੱਗੇ ਵੀ ਸਿਰ ਸਲਾਘਾ ਉਹਨੇ ਕਿਵੇਂ ਕਰਨੀ, ਉਹ ਵੀ ਢੰਗ ਤਰੀਕਾ ਦੱਸਿਆ। ਕਿਉਂਕਿ ਅਸੀਂ ਜੇ ਵਾਹਿਗੁਰੂ ਦੀ ਸਿਰ ਸਲਾਘਾ ਕਰਾਂਗੇ, ਆਪਣੀ ਬੁੱਧੀ ਅਨੁਸਾਰ ਕਰਾਂਗੇ। ਕਈ ਵਾਰੀ ਉਹ ਜਿਹੜੀ ਸਿਰ ਸਾਡੀ ਸਿਰ ਸਲਾਘਾ ਨਾ, ਉਹ ਪਰਮੇਸ਼ਰ ਜੀ ਨੇ ਦਿਆ ਰੂਪ ਵਿੱਚ ਹੋਏਗੀ, ਉਹ ਨਿਉਣ ਹੋਏਗੀ। ਜਿਵੇਂ ਕਬੀਰ ਸਾਹਿਬ ਦੇ ਕੋਲ ਕੋਈ ਕ੍ਰਿਸ਼ਨ ਜੀ ਦਾ ਉਪਾਸ਼ ਕਰਾਇਆ ਸੀ, ਕਦੇ ਵੀ ਕਬੀਰ ਸਾਹਿਬ ਤੁਸੀਂ ਰਾਮ ਰਾਮ ਕਰੀ ਜਾਂਦੇ ਹਾਂ ਤੇ ਕੋਈ ਹੋਰ ਵੀ ਨਾਮ ਦਾ ਜਾਪ ਕਰ ਲਿਆ ਕਰੋ, ਕਹਿੰਦੇ ਵੀ ਹੋਰ ਇਦੋਂ ਉੱਤੋਂ ਕਿਹੜਾ ਹੈਗਾ। ਕਹਿੰਦਾ ਜੀ ਤੁਸੀਂ ਰਾਮ ਰਾਮ ਨਾ ਕਰਿਆ ਕਰੋ, ਤੁਸੀਂ ਇਹ ਜਪਿਆ ਕਰੋ, ਨੰਦ ਕੋ ਨੰਦਨ, ਨੰਦ ਕੋ ਨੰਦਨ। ਕਹਿੰਦੇ ਵੀ ਇਹ ਤਾਂ ਨੀ ਅਸੀਂ ਕਰ ਸਕਦੇ। ਕਿਹਾ ਜੀ ਕਿ ਉਹ ਕਹਿੰਦੇ ਨੰਦਾ ਫਿਰ ਪੁੱਤਰ ਨੀ ਭਗਵਾਨ ਕ੍ਰਿਸ਼ਨ? ਕਹਿੰਦੇ ਨਹੀਂ, ਨੰਦਾ ਕੀ ਪੁੱਤਰ ਹੋਣਾ, ਉਹ ਨੰਦਾ ਬਾਪੂ ਹੈ। ਜੇ ਤੂੰ ਗਿਆਨ ਦ੍ਰਿਸ਼ਟੀ ਨਾਲ ਦੀਰਘ ਦ੍ਰਿਸ਼ਟੀ ਨਾਲ ਤੱਕੇ ਉਹਦਾ ਪੁੱਤ ਕਿਵੇਂ ਹੈ? ਇਹ ਤਾਂ ਹੈ ਹੀ ਨਹੀਂ, ਉਹਦੇ ਘਰੇ ਉਹ 12 ਸਾਲ ਰਹੇ ਹੈ, ਨੰਦ ਦੇ ਪੁੱਤ ਕਿਵੇਂ ਹੋਵੇ, ਤਾਂ ਮੇਰਾ ਹੀ ਝੂਠ ਹੈ। ਚਲੋ ਤੂੰ ਬਸਦੇਵ ਦਾ ਪੁੱਤਰ ਕਹਿ ਦਿੰਦਾ ਸੰਸਾਰੀ ਸੰਬੰਧ ਕਰਕੇ ਤਾਂ ਅਸੀਂ ਮੰਨ ਲੈਂਦੇ ਵੀ ਹਾਂ ਉਹ ਬਸਦੇਵ ਦਾ ਸੀ, ਹਾਂ ਉਹਦੀ ਮਾਂ ਵੀ ਹੋਰ ਉਹਦੇ ਪਿਓ ਵੀ ਹੋਰ, ਤੇ ਤੂੰ ਵਿੱਚ ਵਿਚਾਲੇ ਕਹੀ ਜਾਂਦਾ ਵੀ ਆਨੰਦ ਕੇ ਨੰਦਨ ਕਹੋ ਜੀ। ਕਹਿੰਦੇ ਵੀ ਚਲੋ ਨਹੀਂ, ਜਿਹਨਾਂ ਨੇ ਪਾਲਿਆ ਫਸਲਾਂ ਵੀ ਪਿਓ ਵਰਗਾ ਹੀ ਹੁੰਦਾ, ਵਾਲੇ ਫਲ ਉਹੀ ਮਾਂ ਪਿਓ ਹੁੰਦੇ। ਕਹਿੰਦੇ ਨਹੀਂ ਫੇਰ ਵੀ ਨੀ ਹੈਗਾ ਹੈ। ਕਹਿੰਦੇ ਜੀ ਕਿਵੇਂ ਨੀ ਆਨੰਦ ਕਾ ਨੰਦਨ? ਕਹਿੰਦੇ ਵੀ ਜਿਹੜਾ ਨੰਦਾ ਪਿਓ ਸੀ ਉਹਦਾ ਅੱਗੇ ਹੋਰ ਕੌਣ ਸੀ? ਕਦੇ ਉਹਦਾ ਪਿਓ ਦਾਦਾ ਸੀ, ਉਹ ਨੰਦ ਦਾ ਪਿਓ ਸੀ, ਜਿਹੜਾ ਕ੍ਰਿਸ਼ਨ ਜੀ ਦਾ ਦਾਦਾ ਸੀ ਉਹ ਨੰਦ ਦਾ ਪਿਓ ਸੀ। ਕਹਿੰਦੇ ਜਿਹਦਾ ਉਹ ਨੰਦ ਦਾ ਪਿਓ ਦਾਦਾ ਸੀ, ਚਲੋ ਕ੍ਰਿਸ਼ਨ ਜੀ ਦਾ ਉਹਦਾ ਅੱਗੇ ਕੌਣ ਸੀ? ਕਹਿੰਦੇ ਉਹਦਾ ਜਿਹੜਾ ਪੜਦਾਦਾ ਹੈ, ਅੱਗੇ ਲੱਕੜ ਦਾਦਾ ਹੈ। ਕਹਿੰਦੇ ਫਿਰ ਅਖੀਰ ਤੇ ਵੀ ਸਾਰਿਆਂ ਦਾ ਕੌਣ ਹੈ? ਅਖੀਰ ਤਾਂ ਸਾਰਿਆਂ ਦਾ ਭਗਵਾਨ ਹੈ। ਕਿਸੇ ਪਗਿਓ ਹੀ ਹੋਇਆ ਨੀ, ਪਤ ਕਿਵੇਂ ਹੋਇਆ? ਉਹ ਇਹ ਤੋਂ ਬਿਨਾਂ ਨੰਦ ਕੋ ਨੰਦਨ ਕੋ ਇਹ ਨੀਵੇਂ ਕਰਦਾ ਹੈ। ਕਿਉਂ ਵੀ ਇੱਕ ਕਹੇ ਵੀ ਨੰਦ ਨੰਦ ਜਾਪ ਕਰੋ ਵੀ ਇਹ ਸਿਲਸਲਾਗਾ ਹੈ, ਸਿਲਸਲਾਗਾ ਥੋੜੀ ਹੈ, ਇਹਦਾ ਉਹਦੀ ਬਦਨਾਮੀ ਹੈ। ਉਹਦਾ ਸਾਰਿਆਂ ਦਾ ਪਿਓ ਤੇ ਬਣਾਈ ਜਾਣਾ ਉਹਦਾ ਪੁੱਤ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ, ਵੀ ਹੇ ਪਰਮੇਸ਼ਰ ਤੂੰ ਤਾਂ ਚੱਕਰਵਰਤੀ ਪਾਤਸ਼ਾਹ ਤੇ ਮੈਂ ਤੈਨੂੰ ਮੀਆਂ ਮੀਆਂ ਜੀ ਆਖਾਂ, ਇਹ ਵੀ ਤੇਰੀ ਕਿਹੜੀ ਵਡਿਆਈ ਹੈ? ਇਸ ਤਰ੍ਹਾਂ ਜਿਹੜਾ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦਾ ਸਾਹ ਹੋਵੇ ਉਹ ਅਸੀਂ ਵਡਿਆਈ ਕਰਨ ਲਈਏ, ਉਹ ਥੋੜੇ ਜਿਹੇ ਘਟੀਆ ਦਰਜੇ ਦੇ ਲਫ਼ਜ਼ ਵਰਤੀਏ। ਇਹ ਪਰਮੇਸ਼ਰ ਦੀ ਸਿਲਸਲਾ ਦਾ ਥੋੜੋ ਹੈ, ਇਸ ਕਰਕੇ ਪਰਮੇਸ਼ਰ ਦੀ ਸਿਲਸਲਾ ਦਾ ਕਿਵੇਂ ਕਰਨੀ ਹੈ ਉਹ ਵੀ ਬਾਣੀ ਦੁਆਰਾ ਬੇਨਤੀ ਸ਼ਬਦ ਉਚਾਰੇ ਨੇ। ਪਰਮੇਸ਼ਰ ਦੀ ਸਿਲਸਲਾ ਗਾ ਕਰੋ। ਹੁਣ ਬੇਨਤੀਆਂ ਕਰਨ ਦਾ ਵੀ ਢੰਗ ਹੈ, ਮੇਲ ਲਹਿਓ ਦਿਆਲ ਟੈ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਪਰਮਤ ਬੁਹਾਰਿਆ, ਭਗਤ ਬਸ਼ਰ ਤੇਰਾ ਬਿਰਧ ਹਰ ਪਥ ਉਧਾਰਿਆ, ਤੁਝ ਬਿਨ ਨਾਹੀ ਕੋਈ ਬਿਨੋ ਮੋਇ ਸਾਰਿਆ, ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆ, ਜਾ ਜਿਉ ਜਾਨੋ ਤੂੰ ਰਾਖ ਹਰ ਪ੍ਰਭ ਤੇਰਿਆ, ਕਿੱਥੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਕਥੇ ਫੇਰੇ, ਨਿਤ ਪ੍ਰਤ ਸਤ ਭੁੱਲੀਏ, ਮੋਹ ਮਕਨ ਵਿਕਰਾਲ ਮਾਇਆ, ਤੋ ਪ੍ਰਸਾਦੀ ਖੋਲੀਏ, ਲੋਗ ਕਰਤ ਵਿਕਾਰ ਨਿਕਲੇ ਪ੍ਰਮੇਰ ਮੁਕੇ ਮੇਰਿਆ, ਬਿਰਵੰਤ ਨਾਨਕ ਦਇਆ ਧਾਰੋ, ਕਾਢ ਭਵਜਨ ਫੇਰਿਆ। ਕੈਸਾ ਇਸ ਬੇਨਤੀ ਕਰਨ ਦਾ ਸੁੰਦਰ ਢੰਗ ਗੁਰੂ ਮਹਾਰਾਜ ਨੇ ਆਪਣੇ ਬਾਣੀ ਦੁਆਰਾ ਸਾਨੂੰ ਦੱਸ ਦਿੱਤਾ ਹੈ। ਇਸੇ ਤਰ੍ਹਾਂ ਜੇਤਾ ਸੁਮਨ ਸਾਗਰ ਨੀਰ ਭਰਿਆ, ਬੇਨਤੀ ਕਰਨ ਦਾ ਢੰਗ ਤਰੀਕਾ ਹੈ। ਲੇਖਾ ਕਥਾ ਨੇ ਛੂਟੀ ਹੈ, ਖਿਣ ਖਿਣ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਅਸੀਂ ਖਤੇ ਬਹੁਤ ਕਮਾਉਂਦੇ, ਕਿਸ਼ੰਤ ਨਾ ਵਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਪਾਪੀ ਬੜ ਗੁਨਹਿਗਾਰ, ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੰਡ ਬੈਰਸ ਭਰਮੇ ਥਕਾਏ ਪ੍ਰਭ ਕੀ ਸਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਅਵਗੁਣ ਗੁਣ ਅਵਗੁਣ ਨਾ ਵਿਚਾਰ ਹੋ ਕੋਈ। ਇਸ ਤਰ੍ਹਾਂ ਬੇਨਤੀਆਂ ਦੇ ਸ਼ਬਦ ਵੀ ਆਪਣੇ ਭੁੱਲਾਂ ਬਖਸ਼ਾਉਣ ਵਾਸਤੇ ਵੀ ਸ਼ਬਦ ਗੁਰੂ ਮਹਾਰਾਜ ਨੇ ਆਪਣੇ ਮੁਖਾਰਵਿੰਦ ਤੋਂ ਉਚਾਰਨ ਕਰਕੇ ਸਾਨੂੰ ਬਖਸ਼ੇ ਹੈ। ਗੁਰੂ ਮਹਾਰਾਜ ਨੂੰ ਕੋਈ ਬੇਨਤੀਆਂ ਕਰਨ ਦੀ ਲੋੜ ਸੀ? ਇਹ ਤਾਂ ਸਾਡੇ ਭਲੇ ਲਈ ਸਾਰੇ ਸ਼ਬਦ ਵਿਚਾਰੇ। ਗੁਰੂ ਮਹਾਰਾਜ ਥੋੜੋ ਵੀ ਅਸੀਂ ਬਹੁਤ ਗੁਨਾਹ ਕਮਾਉਂਦੇ ਹਾਂ, ਮਹਾਰਾਜ ਤਾਂ ਪਰਮੇਸ਼ਰ ਸੀ। ਜਿਵੇਂ ਉਹ ਕੋਈ ਮਾਸਟਰ ਜਿਹੜਾ ਉਹ ਆਪ ਤੋਂ ਸਭ ਤਰ੍ਹਾਂ ਕਰਕੇ ਸੰਪੂਰਨ ਹੁੰਦਾ ਹੈ, ਉਹਨੂੰ ਤਾਂ ਕੋਈ ਪੜ੍ਹਨ ਦੀ ਲੋੜ ਨਹੀਂ ਹੈ। ਸਾਨੂੰ ਪੜ੍ਹਾਉਣ ਵਾਸਤੇ, ਸਾਨੂੰ ਸਿਆਣੇ ਬਣਾਉਣ ਵਾਸਤੇ ਉਹ ਅੱਗੇ ਅੱਗੇ ਬੋਲਦਾ ਹੈ। ਦੇਖ ਲਓ, ਪੜ੍ਹਿਆ ਲਿਖਿਆ ਮਾਸਟਰ ਬੱਚੇ ਨੂੰ ਪੜ੍ਹਾਉਣ ਵਾਸਤੇ ਕਹਿੰਦਾ ਲੈ ਵੀ ਕਹਿ ਊੜਾ ਕਹਿ ਆੜਾ। ਇਹ ਥੋੜਾ ਵੀ ਮਾਸਟਰ ਨੂੰ ਊੜਾ ਆੜਾ ਨਹੀਂ ਆਉਂਦਾ, ਵੀ ਉਹ ਕਿ ਮੂਹਰੇ ਮੂਹਰੇ ਬੋਲਦਾ। ਉਹਨੂੰ ਸਭ ਕੁਛ ਆਉਂਦਾ ਹੁੰਦਾ, ਸਿਰਫ ਸਾਨੂੰ ਨਹੀਂ ਆਉਂਦਾ ਹੁੰਦਾ। ਇਸ ਕਰਕੇ ਸਾਨੂੰ ਸਿਖਾਉਣ ਵਾਸਤੇ ਉਹ ਸਾਰਾ ਕੁਛ ਕਹਿੰਦਾ ਹੈ, ਪੈਂਤੀ ਵੀ ਲਿਖ ਲਿਖ ਦਿੰਦਾ, ਪਹਿਲਾਂ ਬੋਲ ਬੋਲ ਕੇ ਵੀ ਸੁਣਾਉਂਦਾ ਵੀ ਇਉਂ ਬੋਲ। ਇਸ ਤਰ੍ਹਾਂ ਅਸੀਂ ਬੱਚਿਆਂ ਵਰਗੇ ਬੇਸਮਝ, ਸਾਨੂੰ ਗੁਰੂ ਮਹਾਰਾਜ ਦੱਸਦੇ ਨੇ ਵੀ ਇਉਂ ਪਰਮੇਸ਼ਰ ਅੱਗੇ ਬੇਨਤੀਆਂ ਕਰੋ, ਅਸੀਂ ਦੱਸ ਦਿੰਦੇ ਹਾਂ ਵੀ ਇਉਂ ਕਰੋ, ਭਾਈ ਆਖੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਯਾ ਗੁਣ ਨਾ ਵਿਚਾਰੋ ਯਾ ਅਸੀਂ ਕਤੇ ਬਹੁਤ ਤਮਾਮ ਦੇ ਕਿਸ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੁਣ ਪਾਪੀ ਬੜ ਗੁਨਹਿਗਾਰ ਹਰ ਜੀਓ ਲਿਖ ਵਾਰ ਨਾ ਆਵੇ ਤੂੰ ਬਖਸ਼ ਮਿਲਾਵਣ ਹਾਰ ਇਸੇ ਤਰ੍ਹਾਂ ਇਹ ਸ਼ਬਦ ਵੀ ਬੇਨਤੀਆਂ ਨੂੰ ਵੀ ਪਰਮੇਸ਼ਰ ਅੱਗੇ ਕਿਵੇਂ ਕਰਨੀਆਂ ਹਨ ਤੇ ਪਰਮੇਸ਼ਰ ਕੈਸਾ ਦਿਆਲੂ ਕਿਰਪਾਲੂ ਹੈ ਕੋਈ ਸ਼ਬਦ ਵਿੱਚ ਖੋਲ ਖੁੱਲ ਕੇ ਵਰਣਨ ਕੀਤਾ ਹੈ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਆਪਣੇ ਦੁਆਰਾ ਹੀ ਫਰਮਾ ਰਹੇ ਹਨ ਗੁਰਮਤਿ ਵਿਚਾਰ ਦਰਸਾ ਰਹੇ ਹਨ
ਹਮਰੀ ਗਣਤ ਨਾ ਗਣੀਆ ਕਾਈ
ਹੇ ਭਾਈ ਸਾਡੀ ਜਿਹੜੀ ਕੋਈ ਗਣਤ ਹੈ ਉਹ ਗਿਣਤੀ ਮਿਣਤੀ ਹੈ ਯਾਨੀ ਕੋਈ ਚੰਗੇ ਮੰਦੇ ਕਰਮਾਂ ਦੀ ਕੋਈ ਗਿਣਤੀ ਮਿਣਤੀ ਹੁੰਦੀ ਵੀ ਇਹ ਮਨੁੱਖ ਨੇ ਚੰਗੇ ਕੀਤੇ ਇਹ ਮਾੜੇ ਕੀਤੇ ਪਰਮੇਸ਼ਰ ਜਿਹੜੇ ਚੰਗੇ ਸੱਥ ਹੁੰਦੇ ਨੇ ਮਾੜੇ ਹੀ ਹੁੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਨੇ ਆਪਣਾ ਜਿਹੜਾ ਦਰਦ ਪਛਾਣ ਕੇ ਆਪਣਾ ਜਿਹੜਾ ਪੜ੍ਹਨ ਹੈ ਨਿਯਮ ਹੈ ਧਰਮ ਹੈ ਉਹਨੂੰ ਪਛਾਣ ਕੇ ਨਾ ਕਿਉਂਕਿ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਹੈ ਜਿਹੜਾ ਪਰਮੇਸ਼ਰ ਦੀ ਗੁਰੂ ਦੀ ਚਰਨ ਸ਼ਰਨ ਚੱਲ ਕੇ ਆਵੇ ਤੇ ਪਰਮੇਸ਼ਰ ਗੁਰੂ ਦਾ ਇਹ ਬਿਰਧ ਹੈ ਸੁਭਾਅ ਹੈ ਪੜ੍ਹਨਾ ਨਿਯਮ ਹੈ ਵੀ ਉਹਨੂੰ ਆਪਣੇ ਘਰ ਨਾਲ ਲਾ ਲੈਂਦੇ ਨੇ ਅਗੁਣ ਕੋ ਨਚ ਤਾਲ ਦਾ ਗੱਲ ਸੇਤੀ ਲਾਇਕ ਇਹ ਅਗੁਣ ਉਹਦਾ ਕੋਈ ਚੇਤੇ ਨਹੀਂ ਕਰਦਾ ਹੈ ਇਹ ਪਰਮੇਸ਼ਰ ਦਾ ਸੁਭਾਅ ਗੁਰੂ ਦਾ ਸੁਭਾਅ ਹੈ ਵੀ ਆਪਣੇ ਘਰ ਨਾਲ ਲਾ ਲੈਂਦੇ ਨੇ ਯਾਨੀ ਆਪਣੇ ਨਾਲ ਜੋੜ ਲੈਂਦੇ ਆਪਣੀ ਕੀੜੀ ਬਿਠਾ ਲੈਂਦੇ ਇਸੇ ਵੀ ਕਹਿੰਦੇ ਵੀ ਪਰਮੇਸ਼ਰ ਨੇ ਆਪਣਾ ਜਿਹੜਾ ਬਿਰਧ ਹੈ ਨਾ ਭਗਤ ਪਾਵਨ ਬਿਰਧ ਸਵਾਮੀ ਤੇ ਪਾਪੀਆਂ ਨੂੰ ਪਵਿੱਤਰ ਕਰ ਦੇਣਾ ਇਹ ਵੀ ਪਰਮੇਸ਼ਰ ਦਾ ਹੀ ਬਿਰਧ ਹੈ ਜਿਹੜਾ ਉਹਦੀ ਸ਼ਰਨ ਆ ਜਾਏ ਉਹਨੂੰ ਪਰਮੇਸ਼ਰ ਆਪਣੇ ਗੱਲ ਲਾਉਣ ਲਾ ਲੈਣਾ ਇਹ ਵੀ ਪਰਮੇਸ਼ਰ ਦਾ ਬਿਰਧ ਹੈ ਗਰੀਬਾਂ ਨੂੰ ਨਿਵਾਜਣਾ ਗਰੀਬਾਂ ਨੂੰ ਵਡਿਆਉਣਾ ਹਾਂ ਜਿਹੜੇ ਕੋਈ ਬਹੁਤੇ ਗਰੀਬੀ ਨਿਮਰਤਾ ਵਾਲੇ ਉਹਨਾਂ ਦੀ ਦੇਖ ਰੇਖ ਕਰਨੀ ਕਿ ਉਹ ਚੀਟੀ ਕੀ ਪਕਾਰ ਪਹਿਲਾਂ ਸੁਣਦਾ ਜਿਹੜਾ ਕੋਈ ਹਾਥੀ ਦੀ ਪੁਕਾਰ ਪਲ ਪਿੱਛੇ ਸੁਨੀਅਤ ਹੈ ਪਰਮੇਸ਼ਰ ਦਾ ਬਿਰਧ ਹੈ ਜਿਹੜਾ ਕੀੜੀ ਵਰਗਾ ਛੋਟਾ ਹੈ ਨਾ ਉਹਦੀ ਪੁਕਾਰ ਪਰਮੇਸ਼ਰ ਪਹਿਲਾਂ ਸੁਣਦਾ ਜਿਹੜਾ ਹਾਥੀ ਵਰਗਾ ਵੱਡਾ ਸਾਰਾ ਉਹਦੀ ਕਨੇ ਕੋਈ ਪਲ ਪਿੱਛੋਂ ਬਾਅਦ ਵੀ ਸੁਣਦਾ ਹੈ ਕਿ ਉਹਦਾ ਭਰਨਾ ਹੈ ਜਿਹੜੀ ਮਾੜੇ ਦੀ ਪੁਕਾਰ ਫਰਿਆਦ ਪਰਮੇਸ਼ਰ ਪਹਿਲਾਂ ਸੁਣਦਾ ਹੈ ਤਕੜੀ ਦੀ ਫਰਿਆਦ ਮਗਰੋਂ ਇਸ ਤਰ੍ਹਾਂ ਉਹ ਪਰਮੇਸ਼ਰ ਨੇ ਆਪਣਾ ਜਿਹੜਾ ਬਿਰਧ ਹੈ ਨਾ ਧਰਮ ਹੈ ਇਹਦੇ ਉਹਨੂੰ ਪਛਾਣ ਕੇ ਸਾਡੀ ਕੋਈ ਵੀ ਜਿਹੜੇ ਕੋਈ ਚੰਗੇ ਮੰਦੇ ਕਰਮਾਂ ਦੀ ਗਿਣਤੀ ਮਿਣਤੀ ਹੈ ਉਹ ਕੋਈ ਨਹੀਂ ਗਣਨਾ ਕੀਤੀ ਹੈ ਕੋਈ ਵਿਚਾਰਨਾ ਨਹੀਂ ਕੀਤੀ ਆਹ ਪਰਮੇਸ਼ਰ ਐਸਾ ਦਿਆਲੂ ਕਿਰਪਾਲੂ ਹੈ ਜਦੋਂ ਕੋਈ ਸਭ ਪਾਸੇ ਛੱਡ ਕੇ ਉਹ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ ਨਾ ਵੀ ਇਹ ਪਰਮੇਸ਼ਰ ਮੈਂ ਤੁਹਾਡਾ ਹੀ ਹੈ ਤੇਰਾ ਹੀ ਹੈ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ ਮਾੜਾ ਹੁਣ ਮੇਰੀ ਭਾਵ ਫੜੋ ਇਹ ਪਰਮੇਸ਼ਰ ਉਸੇ ਵੇਲੇ ਆਪਣਾ ਬਿਰਧ ਪਛਾਣ ਕੇ ਜੋ ਉਹਦਾ ਪਿੱਛਾ ਕੋਈ ਕਿਤੇ ਕੀਤਾ ਕਤਰਿਆ ਹੁੰਦਾ ਉਹ ਸਭ ਐਡਿਟ ਕਰ ਦਿੰਦਾ ਹੈ ਸਭ ਮਾਫ ਕਰ ਦਿੰਦਾ ਹੈ ਨਿਊ ਆਨੰਦਪੁਰ ਦੇ ਵਿੱਚ ਜਦੋਂ ਗੁਰੂ ਮਹਾਰਾਜ ਨੇ ਪਰਖ ਕੀਤੀ ਹੈ ਉਹ ਕਸੌਟੇ ਲਾਏ ਹੈ ਉਹ ਕਿੰਨੇ ਵਿਦਾਵਾ ਲੈ ਕੇ ਭਜੇ ਆਏ ਸੀ ਦੁਨੀ ਚੰਦ ਵਰਗੇ ਵੀ ਭਜੇ ਆਏ ਵਿੱਚ ਹੋਰ ਵੀ ਅਸੀਂ ਜੀ ਤੁਹਾਡੇ ਨਹੀਂ ਹੈ ਸਾਡੇ ਨਹੀਂ ਹੈ ਜੀ ਜੇ ਮਹਾਰਾਜ ਉਹ ਵੇਖਦੇ ਤੇ ਫਿਰ ਤਾਂ ਨਹੀਂ ਇੱਥੇ ਮੁਕਤਸਰੇ ਵਿੱਚ ਬਖਸ਼ੇ ਜਾਂਦੇ ਸੀ بس وہی دیکھا بھی انہوں نے ہوں سڈے پیچھے سرمتائی کی ہے سڈے تن من بارے ہے شریر کی کوئی پرواہ نہیں کی وہ گونی دیکھا ہے وہی سی جی اتوں یہ جنگ جو اتوں ڈردے پل کے آئے سی پھر جب پتا لگیا بھی یہ غلطی کر کے گھر والیاں نے پھر سنائے سلوک کہتے پاؤ اپنے تسی ستھنا لاؤ جڑے کپڑے مردوں والے کپڑے پھر پتا لگیا بھی غلطاں ماڑی کر کے آ گیا تو گھر والیاں نے گھر بن دین یہ ڈرپوکا تو سکوک کرا تو گرو تم بول مکھ ہو کے سڈے تھی کی لگتے ہیں گرو مہاراج کا پیچھا کیتا بھی ہو گئی ہے بھل گلتی جنہ چر ہوں آپ معاف نہیں کرا لیں گے انہیں پھر گرو مہاراج کا پیچھا نہیں چڑنا ہے وہ بھاوے جہے کوئی پچیتی ہے سر انہوں نے پھر ہو گرو مہاراج تو بچ بچالے پی کے ہور بے مکھ کرا دیتا ہے کہتے جی پہلے ستگران کی ریتی مریادا بھی تھی رہو شان شروع سی یہ جڑا تھی کرتے ٹھیک نہیں ہے جی تھی کہو بھی یہ ہوں جھگڑا رگڑا باندھے بج گیا ہے ہوں یہ کون مٹاوے کہتے اسی بچ بچولے بن جانے اسی تھی سلاح صفائی کرا دینے کون مٹاوے کہتے اسی بچ بچولے بن جانے اسی تھی سلاح صفائی کرا دینے کوئی تسی چک جاؤ کوئی ادھر چک جاؤ گا اسی بچ بچ پیک کرا دیں گے ٹھیک ٹھاک گرو گوبند سنگھ صاحب جی اس ویلے بیر رس میں آ گئے کہتے بھی اس ویلے گرو ارجن صاحب مہاراج نے تتیاں تلیاں تے بٹھایا جا رہا سی دیگاں وچ آدر صاحب جی وہ چاندنی چوک وچ اپنے شیش دا بلیدان دین لی کسی دھرم دی رکھیا کرن لی وہ گئے سن ادو تسی کتنے سی بھائی متی داس بھائی دیالی ورگے جدو والے گئے چیری گئے ادو تسی کتنے سی سوائی اج تسی بچ سلاح سفائی ورگے بج ہوئے تھوڑے ورگیا کی سانو کوئی لوڑ نہیں یہ جڑے گرو مہاراج کا پیچھا کر رہے سی اپنی گلتی بھل بخشاؤ لی کہتے بھی یہاں پنچیتیاں نے تو جڑے ماڑا موٹا سی وہ بھی جمے گنڈے گاڑتے گرو مہاراج منہ دکھاؤ جو گے نہیں رہن دیتے پر کہتے سب کھا دے تھی تھوڑے ورگیا کی سانو کوئی لوڑ نہیں جدو وزیر خان کی جی فوج ہے یہ پھر اٹھ کرانے کی ڈھاب بل پچھا دھمکے آئی کپورے راہی پتا چل گیا سی کپورے نو بھی انہیں دھمکی دیتی گرو نو مارن پکڑ پہ بھیج دے ایسی تیسی کرا گے سنے بچے کاری پیڑ دیا گے تینوں میں کترکا کا کٹورا ہی بن گیا سی اندر گرو مہاراج نال اتنا ہدا سی ایک باری گرو مہاراج کول آیا سی کہندے وی کپور سنگھ کی حال چال ہے کہندے مہاراج کالا حال چال ہے اسی مہاراج اسی ڈردیا نے مہاراج کہہ دتا ہوں مہاراج تھوڑا منہ دکھان جوگے نہیں حالت بڑی ہے ہوں جو گرو مہاراج کی اندر کھاتے نے پوری مدد کی سی وہ خدرانے کی ڈھاپ جا جانتا سی وہی انہیں بھیجا سی اتے لے کے مارن گیا بھی وہ پانی اتے بہت ہے پانی ہور آسے پاسے کتنے نہیں مل لگ پے دہائی ہوئی فوج پیچھے بھج جاؤ گی آ گرو مہاراج نے تھوڑا جا اگے کر کے آسن لائے جتنے ٹبی صاحب گردوارا سوائے مان ادھر جتنے خزرانے کی ڈھاب ہے اتنے سنگا نے ارد گرد اپنے تمبو بڑے بڑے چادرے جی پگا کے اتنے دکھائے سن بڑے بڑے پال سے جھاڑیاں پریاں دسن گی جی کوئی بہت بڑے تمبو لگے ہوں فوجا نے جہاں دوروں سورج دیا کرنا چمکتے دمکتے دیکھے وہ چادرے جی شہرے جی کہتے بھی آ گیا گرو گوبند سنگھ صاحب کا تمبو ہو جاؤ تکڑے ਅਸੀਂ ਫਿਰ ਭਾਈ ਮਹਾਂ ਸਿੰਘ ਮਾਤਾ ਭਾਗ ਕੌਰ ਅੱਗੇ 40 ਸਨ ਆਏ ਸਰ, ਇਹਨਾਂ ਦੇ ਜੰਗ ਯੁੱਧ ਵਿੱਚ ਉਹਨਾਂ ਨੂੰ ਚਨੇ ਛਵਾਏ ਛਕੇ ਛਿੜਾ ਦੇ ਆਏ ਸਨ। ਹਰ ਇੱਕ ਵਾਰੀ ਗੁਰਦੁਆਰਾ ਦੇ ਸਨਮੁਖ ਹੋਣ ਲਈ ਤਨ ਮਨ ਭਾਰਤਾ ਹੈ, ਇੱਧਰ ਫਿਰ ਇਹਨਾਂ ਦੀ ਸਹਾਇਤਾ ਕਰਨ ਲਈ ਗੁਰਦੁਆਰੇ ਨੇ ਉਹ ਟਿੱਬੀ ਸਾਹਿਬ ਅਸਥਾਨ ਤੋਂ ਬੈਠਿਆਂ ਬੜੇ ਤਿੱਖੇ ਤਿੱਖੇ ਚੀਰ ਚਲਾਏ, ਜਿਨ੍ਹਾਂ ਨੂੰ ਬਸ ਉਸ ਤੀਰਾਂ ਨੂੰ ਕਹਿਰ ਵਰਗੇ ਦੇਖ ਕੇ, ਕਿਆਮਤ ਵਰਗੇ ਦੇਖ ਕੇ ਵੀ ਇਹ ਤੀਰ ਕਾਹਦੇ, ਇਹ ਤਾਂ ਸਾਡੀ ਕਿਆਮਤ ਆ ਗਈ, ਪਰਲੋਂ ਆ ਗਈ ਹੈ, ਹੁਣ ਨਹੀਂ ਅਸੀਂ ਕੋਈ ਰਹਿੰਦੇ ਹਾਂ। ਸਾਰੇ ਵਜ਼ੀਰ ਖਾਂ ਵਰਗੇ ਜਰਨਲਾਂ ਸਿਰ ਪਿੱਛੇ ਨੂੰ ਦੌੜ ਆਏ ਸੀ ਤੇ ਬਹਾਨਾ ਲਾਇਆ ਜੀ ਪਾਣੀ ਨਹੀਂ ਮਿਲਣਾ ਆਪਾਂ ਨੂੰ, ਅਸੀਂ ਭੁੱਖੇ ਤੇ ਆਏ ਮਰ ਜਾਂਗੇ, ਫਿਰ ਕਿਤੇ ਦੇਖਾਂਗੇ ਕਿਤੇ ਰੜੇ ਮੈਦਾਨ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਦੇਖਿਆ ਵੀ ਇਹ ਕਿਹਨਾਂ ਨੇ ਜੰਗ ਯੁੱਧ ਕੀਤਾ, ਭਾਵੇਂ ਆਪ ਜਾਣਦੇ ਸੀ ਵੀ ਉਹ ਹੀ ਹੈ ਜਿਹੜੇ ਗਲਤੀ ਕਰ ਬੈਠੇ, ਹੁਣ ਬੁਖਿਆਉਣ ਲਈ ਉਹ ਪਿੱਛਾ ਕਰ ਰਹੇ ਆਏ। ਜਿੰਨਾ ਅੱਗੇ ਵੱਧ ਵੱਧ ਕੇ ਕੋਈ ਲੜਿਆ ਹੈ ਉਹਨੀਆਂ ਉਨੀਆਂ ਬਖਸ਼ਾਂ, ਜੇ ਪੰਜ ਕਦਮਾਂ ਅੱਗੇ ਵੱਧ ਕੇ ਲੜਿਆ ਫਿਰ ਉਹਨੂੰ ਕਿਹਾ ਇਹ ਸਾਡਾ 5000 ਹੀ ਹੈ, ਜੇ 10 ਕਦਮਾਂ ਅੱਗੇ ਵੱਧ ਕੇ ਲੜਿਆ ਸ਼ਹੀਦੀ ਪਾਈ ਹੈ ਫਿਰ ਕਹਿੰਦੇ 10000 ਹੀ ਹੈ, 10000 ਤੇ ਹਕੂਮਤ ਕਰੇਗਾ, ਕਿਸੇ ਨੂੰ 20000 ਹੀ, ਕਿਸੇ ਨੂੰ 30000 ਹੀ, ਕਿਸੇ ਨੂੰ 50000 ਹੀ, ਇਹ ਲੱਖਾਂ ਉੱਪਰ ਹੀ 20000 ਭਾਗ ਕਰੇਗਾ। ਅਖੀਰੀ ਫਿਰ ਜਿੱਥੇ ਭਾਈ ਮਹਾਂ ਸਿੰਘ ਜੀ ਪਏ ਸਨ ਉੱਥੇ ਆ ਗਏ, ਸਹਿਕ ਰਹੇ ਸਨ, ਜੋਸ਼ੀ ਹਾਲਤ ਵਿੱਚ ਸਨ, ਆਪਣੇ ਰੁਮਾਲ ਨਾਲ ਮੁੱਖ ਝਾੜਿਆ ਹੈ, ਸਾਫ਼ ਕੀਤਾ ਹੈ, ਆਪਣੇ ਪੱਟ ਉੱਪਰ ਸੀਸ ਰੱਖ ਲਿਆ ਹੈ। ਫਿਰ ਖੁਸ਼ ਹੋ ਗਏ, ਕਹਿੰਦੇ ਵੀ ਮਹਾਂ ਸਾਹਿਬ ਸਿੰਘ ਜੀ ਚਾਹੇ ਤਾਂ 4 ਜੂਆਂ ਦੀ ਲੰਮੀ ਉਮਰ ਕਰ ਦੇਈਏ, ਜੋ ਚਾਹੁੰਦਾ ਮੰਗ ਵਈ ਮੰਗ। ਕਹਿਣ ਲੱਗਿਆ ਮਹਾਰਾਜ ਮੇਰੀ ਤੀਬਰ ਇੱਛਾ ਸੀ ਕਿ ਜਿਸ ਵੇਲੇ ਮੈਂ ਸਰੀਰ ਤਿਆਗਾਂ ਉਹ ਗੁਰੂ ਮਹਾਰਾਜ ਸਾਹਿਬ ਦੇ ਮੈਨੂੰ ਦਰਸ਼ਨ ਹੋਣ, ਮਹਾਰਾਜ ਦੀ ਹਜ਼ੂਰੀ ਵਿੱਚ ਇਹ ਸਰੀਰ ਛੱਡਾਂ। ਇਹ ਮੇਰੀ ਮਹਾਰਾਜ ਤੀਬਰ ਇੱਛਾ ਸੀ, ਅੱਜ ਮਹਾਰਾਜ ਪੂਰੀ ਹੋ ਗਈ ਹੈ। 4 ਜੁਗਾਂ ਦੀ ਉਮਰ ਕੀ ਕਰਾਉਣਾ ਹੈ, ਅਖੀਰ ਤੇ ਇੱਕ ਦਿਨ ਮਰਨਾ ਹੀ ਮਰਨਾ ਹੈ, ਇਹ ਦਿਨ ਤਾਂ ਆਉਣਾ, ਹੁਣ ਇਹੋ ਜਿਹਾ ਸਮਾਂ ਕਿਤੇ ਲੱਭਣਾ ਮਹਾਰਾਜ। ਇਸ ਕਰਕੇ ਮਹਾਰਾਜ ਆਪ ਜੀ ਨੇ ਕਿਰਪਾ ਕਰ ਦਿੱਤੀ, ਇੱਛਾ ਪੂਰੀ ਕਰ ਦਿੱਤੀ ਹੈ। ਕਹਿੰਦੇ ਵੀ ਕੋਈ ਨਾ ਕੋਈ ਜ਼ਰੂਰ ਮੰਗ, ਜਿੰਨਾ ਚਿਰ ਤੋਂ ਕੋਈ ਮੰਗ ਕੇ ਲੈ ਲਈ ਨਾ ਉਹਨਾਂ ਸਾਡੀ ਪ੍ਰਸੰਨਤਾ ਨਹੀਂ ਹੁੰਦੀ ਹੈ। ਕਹਿੰਦੇ ਮਹਾਰਾਜ ਹੁਣ ਅੱਗੇ ਕੋਈ ਇੱਛਾ ਰਹੀ ਨਹੀਂ ਹੈ, ਜਦੋਂ ਵਾਰ ਵਾਰ ਕਹੇ ਗਏ ਫਿਰ ਵੇਖ ਲਿਆ ਵੀ ਸਤਿਗੁਰੂ ਜੀ ਦਾ ਆਪਣਾ ਬਿਰਦ ਹੈ, ਉਹ ਦਿਆਲੂ ਕਿਰਪਾਲੂ ਹੈ। ਉਸ ਵੇਲੇ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਜੀ ਆਪ ਹੁਣ ਤਰੱਠੇ ਹੋ, ਕੁਝ ਕਹਿੰਦੇ ਹੋ, ਮਹਾਰਾਜ ਫਿਰ ਟੁੱਟੀ ਗੰਢ ਲਾਓ। ਮਹਾਰਾਜ ਕਹਿੰਦੇ ਵੀ ਜੇ ਟੁੱਟ ਗਏ ਨਿਖੁੱਟ ਗਏ ਉਹਨਾਂ ਤੋਂ ਕੀ, ਤੂੰ ਆਪਣੇ ਲਈ ਗੱਲ ਕਰ। ਆਹ ਜਿਹੜੇ ਪੰਜਾਤੀ ਹੈ ਬਜ਼ੁਰਗ ਜੀ ਅਜੇ ਬੇਮੁਖ ਜੇ ਹੋ ਕੇ ਭੱਜ ਗਏ, ਸਲਾਹ ਕਰਾਉਣਾ ਉਹਨਾਂ ਤੋਂ ਕੀ ਲਾਉਣਾ ਇਹਨੂੰ, ਉਹ ਇਲਾਕੇ ਵਾਲਿਆਂ ਨੂੰ ਛੱਡ, ਤੂੰ ਆਪਣੀ ਗੱਲ ਕਰ। ਕਹਿਣ ਲੱਗਿਆ ਨਹੀਂ ਮਹਾਰਾਜ, ਕਿਰਪਾ ਕਰੋ, ਟੁੱਟਿਆਂ ਨੂੰ ਗੰਢ ਲਓ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ, ਤੇਰੀ ਸ਼ਰਧਾ ਭਾਵਨਾ ਦੇਖ ਕੇ, ਤੇਰੀ ਕੁਰਬਾਨੀ ਦੇਖ ਕੇ ਵੀ ਇਹ ਚੰਗਾ ਸਾਰੇ ਗੰਢ ਲਏ। ਕਹਿੰਦੇ ਮਹਾਰਾਜ ਆਹ ਨਹੀਂ ਹੈ ਜਿਹੜਾ ਉੱਥੋਂ ਬਦਾਵਾ ਜਿਹਾ ਲਿਖ ਕੇ ਸਾਡੇ ਵਰਗੇ ਆਏ ਸੀ ਨਾ, ਉਹ ਮਹਾਰਾਜ ਉਹ ਕਾਗਜ਼ਾ ਬਾਹਰ ਕੱਢੋ ਤੇ ਉਹਨੂੰ ਪਾੜੋ। ਫਿਰ ਮਹਾਰਾਜ ਮੇਰੇ ਮਨ ਦੀ ਸਲੀ ਹੋਈ, ਹਾਂ ਵੀ ਟੁੱਟੇ ਅਸੀਂ ਗੰਢ ਲਏ। ਗੁਰੂ ਮਹਾਰਾਜ ਨੇ ਕਹਿੰਦੇ ਵੀ ਵੇਖ ਲਓ ਆਨੰਦਪੁਰ ਵਿੱਚ ਸਭ ਕੁਛ ਹੀ ਖਤਮ ਹੋ ਗਿਆ, ਆਹ ਤੁਹਾਡਾ ਵਿਦਾਵੇ ਵਾਲਾ ਵਾਪਰ ਸੀ, ਫਿਰ ਸੰਭਾਲ ਕੇ ਰੱਖਿਆ ਵੀ ਇਹ ਕਿਤੇ ਨਾ ਕਿਤੇ ਭੁੱਲੇ ਪੜ ਕੇ ਇੱਧਰ ਆਉਣਗੇ, ਇਹਨਾਂ ਨੇ ਬਖਸ਼ਾਉਣਾ, ਅਸੀਂ ਬਖਸ਼ਣਾ ਹੈ। ਇਹ ਗਲਤੀਆਂ ਹਰ ਇੱਕ ਮਨੁੱਖ ਕਰ ਦਿੰਦਾ, ਗਲਤੀ ਕਰਕੇ ਫਿਰ ਅਖੀਰੀ ਪਛਤਾਵਾ ਵੀ ਇਹ ਮੈਂ ਕੀ ਕਰ ਬੈਠਾ ਹਾਂ, ਇਸ ਕਰਕੇ ਲੈ ਵੀ ਇਹ ਪਹਾੜ ਦਿੰਦੇ ਹਾਂ। ਫਿਰ ਨਾਲ ਮੁੱਖ ਤੋਂ ਉਹ ਗੁਰੂ ਮਹਾਰਾਜ ਦੇ ਜੋ ਸੁਖਮਨੀ ਸਾਹਿਬ ਵਿੱਚ ਬਚਨ ਆਉਂਦੇ, ਟੁੱਟੀ ਗਾਰਡਨ ਹਾਰ ਗੋਪਾਲ, ਸਰਵ ਜੀਆਂ ਆਪੇ ਪਰਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਵਿਰਥਾ ਕੋਈ ਨਾ ਹੈ। ਇਹ ਤੁਕਾ ਪੜ੍ਹ ਕੇ ਤੇ ਉਹ ਜਿਹੜਾ ਕਾਗਜ਼ੀ ਅਸੀਂ ਬੱਚਾ ਕਰ ਦਿੱਤਾ ਪਾੜ ਦਿੱਤਾ ਹੈ। ਕਹਿੰਦੇ ਵੀ ਹਾਂ, ਜਿੰਨੇ ਟੁੱਟੇ ਸਨ ਬੇਮੁਖ ਹੋ ਗਏ ਸੀ, ਭਾਵੇਂ ਉਹਨਾਂ ਦੀ ਕੁਰਬਾਨੀ ਬਹੁਤ ਤਕੜੀ ਸੀ, ਪਰ ਉਧਰ ਗੁਰੂ ਨਾਨਕ ਸਾਹਿਬ ਦੇ ਦਰ ਘਰ ਤੋਂ ਟੁੱਟੇ ਹੋਣ ਕਰਕੇ ਦਰਵਾਜ਼ੇ ਸੱਚਖੰਡ ਦੇ ਬੰਦ ਸੀ, ਉਹ ਬਾਹਰ ਹੀ ਖੜੋਤੇ ਸੀ। ਵੀ ਕਹਿੰਦੇ ਨਹੀਂ ਵੀ ਜਿੰਨਾ ਚਿਰ ਗੁਰੂ ਕੀ ਆਗਿਆ ਨੀ ਉਧਰੋਂ ਨੀ ਸਨਮੁਖ ਹੁੰਦੇ ਨਾ, ਉਹਨਾਂ ਚਿਰ ਨੀ ਅੰਦਰ ਬਣਦੇ। ਤੁਹਾਨੂੰ ਕੁਰਬਾਨੀ ਤੁਹਾਡੀ ਬਹੁਤ ਹੈ। ਅਸ਼ਦਾ ਹੈ ਕਿ ਟੁੱਟੀ ਹਾਂ ਗਾਂਢਨ ਹਾਲ ਗੋਪਾਲ ਸਰਵ ਜੀਆਂ ਆਪੇ ਪ੍ਰਪਾਲ ਸਗਲ ਕੀ ਚਿੰਤਾ ਜੇ ਹੁਣਾਏ ਤੇ ਇੱਥੇ ਵਿਰਥਾ ਨਾ ਆਏ। ਉਹਦੇ ਹੀ ਦਰਵਾਜ਼ੇ ਖੋਲੇ, ਚਲੇ ਆ ਜਾਓ ਵੀ ਗੁਰੂ ਕੇ ਸਨਮੁਖ ਹੋ ਗਏ, ਆਗਿਆ ਹੋ ਗਈ ਹੈ, ਕੱਢ ਲਏ ਸਤਿਗੁਰਾਂ ਨੇ ਤੁਹਾਨੂੰ। ਫੇਰ ਕਿਤੇ ਉਪਰੋਂ ਪਹਿਲਿਆਂ ਜਿਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਵੀ ਜਾ ਕੇ ਰਲੇ ਮਿਲੇ ਸੀ। ਇਸ ਤਰ੍ਹਾਂ ਜਿਹੜੇ ਗੁਰੂ ਪਰਮੇਸ਼ਰ ਹੈ ਨਾ, ਉਹ ਦਿਆਲੂ ਕਿਰਪਾਲੂ ਹੈ, ਜਿਹੜਾ ਸ਼ਰਨ ਆ ਜਾਂਦਾ ਉਹਨੂੰ ਗੱਲ ਨਾਲ ਫੇਰ ਲਾ ਲੈਂਦੇ ਨੇ। ਉਸ ਪ੍ਰਕਰਣ ਦੁਆਰਾ ਸਤਿਗੁਰੂ ਉੱਤਮ ਵਕਤੀ ਦੁਆਰਾ ਹੀ ਕਹਿ ਰਹੇ ਵੀ ਸਾਡੀ ਜਿਹੜੀ ਕੋਈ ਚੰਗ ਮਾੜੇ ਕਰਮਾਂ ਦੀ ਗਿਣਤੀ ਸੀ ਨਾ, ਉਹ ਪਰਮੇਸ਼ਰ ਨੇ ਆਪਣਾ ਬਿਰਧ ਪਛਾਣ ਕੇ, ਆਪਣਾ ਧਰਮ ਪਛਾਣ ਕੇ ਕੋਈ ਨੀ ਗਣਨਾ ਕੀਤੀ ਹੈ। ਜਿਵੇਂ ਗੁਰੂ ਪਰਮੇਸ਼ਰ ਐਸੇ ਹੀ ਹਨ, ਉਹ ਨਹੀਂ ਗਿਣਦੇ ਹਨ। ਹਮਰੀ ਦਾ ਅਰਥ ਤਮਾਮ ਵੀ ਹੁੰਦਾ ਵੀ ਤਮਾਮ ਜੀਆਂ ਦੀ ਜਿਹੜੀ ਕੋਈ ਮਾੜੇ ਕਰਮਾਂ ਦੀ ਗਿਣਤੀ ਹੈ, ਨਹੀਂ ਗਿਣਨਾ ਕੀਤੀ। ਆਪਣਾ ਬਿਰਧ ਪਛਾਣ ਕੇ, ਆਪਣੀ ਛਣ ਪਿਆ ਜਾਣ ਕੇ,
ਆਸ ਦੇ ਰਾਖੇ ਕਰ ਆਪਣੇ,
ਆਪਣੇ ਬਣ ਕਰਕੇ, ਆਪਣੇ ਬਣਾ ਕੇ, ਹਰ ਦੇ ਕੇ ਰੱਖਿਆ ਕੀਤੀ ਹੈ, ਹੱਸ ਦੇ ਕੇ ਬਚਾ ਕੇ ਰੱਖ ਲਿਆ ਹੈ। ਤੋ ਆਪਣੇ ਕਰਕੇ, ਆਪਣੇ ਬਣਾ ਕਰਕੇ, ਆਪਣੇ ਜਾਣ ਕਰਕੇ, ਹੱਸ ਦੇ ਕੇ ਰੱਖਿਆ ਕੀਤੀ ਹੈ।
ਸਦਾ ਸਦਾ ਰੰਗ ਮਾਂ,
ਇਸ ਕਰਕੇ ਸਦਾ ਹੀ ਸਦਾ ਅਸੀਂ ਜਿਹੜਾ ਰੰਗ ਕੀ ਆਨੰਦ ਹੈ ਉਹ ਮਾਣਦੇ ਹਾਂ, ਭੋਗਦੇ ਹਾਂ।
ਸਾਚਾ ਸਾਹਿਬ ਸਾਧ ਮਿਹਰਬਾਨ,
ਇਹ ਭਾਈ ਜੋ ਸੱਚਾ ਹੈ, ਸੱਚਾ ਸਾਹਿਬ ਹੈ, ਸਦਾ ਰਹਿਣ ਵਾਲਾ ਸਾਹਿਬ ਹੈ, ਉਹ ਸਦਾ ਹੀ ਮਿਹਰਬਾਨ ਹੈ। ਇਹ ਵੀ ਕਦੇ ਉਹ ਕ੍ਰੋਧਵਾਨ ਹੋ ਜਾਂਦਾ ਹੈ। ਉਹ ਬਾਕੀ ਜੀਵਾਂ ਵਿੱਚ ਇਹ ਜਿਹੜੇ ਪੰਜੇ ਬਲੀ ਹੈ, ਇਹਨਾਂ ਦੀ ਪ੍ਰਬਲਤਾ ਆਉਂਦੀ ਹੈ। ਕਿਤੇ ਕ੍ਰੋਧ ਆ ਜਾਂਦਾ, ਕਿਤੇ ਲੋਭ ਦਾ ਪਹਿਰਾ ਹੋ ਜਾਂਦਾ, ਕਿਤੇ ਮੋਹ ਦਾ, ਕਿਤੇ ਹੰਕਾਰ ਦਾ, ਕਿਤੇ ਕਾਮ ਦਾ, ਕਿਤੇ ਹੰਕਾਰ ਦਾ। ਪਰਮੇਸ਼ਰ ਵਿੱਚ ਇਹ ਨਹੀਂ ਆਉਂਦੇ, ਇਹੀ ਪਰਮੇਸ਼ਰ ਦੀ ਮਹਾਨ ਖੂਬੀ ਹੈ। ਹੁਣ ਜਦੋਂ ਕੋਈ ਉਹਦੇ ਭਗਤ ਨੂੰ ਸਤਾਉਂਦਾ, ਤੰਗ ਕਰਦਾ, ਫਿਰ ਤਾਂ ਉਹਦਾ ਪਰਮ ਜਿਹਾ ਹੈਗਾ ਵੀ ਸੰਤ ਕਾਲੀ ਆ ਤਰਤ ਨੂੰ ਉਦਾਰੋ, ਸੰਤ ਕਾਲੀ ਆਕਾਸ਼ ਤੇ ਠਾਰੋ। ਉਦੋਂ ਤਾਂ ਵੀਰ ਰਸ ਵਿੱਚ ਆਉਂਦਾ ਪਰ ਕ੍ਰੋਧ ਵਿੱਚ ਨਹੀਂ ਆਉਂਦਾ ਹੈ। ਇਸ ਕਰਕੇ ਕਹਿੰਦੇ ਸੱਚਾ ਜਿਹੜਾ ਮਾਲਕ ਸਦਾ ਮਿਹਰਬਾਨ ਹੈ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜਿਵੇਂ ਮਹਾਰਾਜ ਦੇ ਉਤਲੰਗ ਸ਼ਬਦ ਆਉਂਦੇ ਨੇ, ਇੱਥੇ ਇਸੇ ਭਾਵ ਨਾਲ ਕਹਿੰਦੇ ਹੇ ਭਾਈ ਜੋ ਸੱਚਾ ਸਾਹਿਬ ਹੈ ਉਹ ਸਦਾ ਹੀ ਮਿਹਰਬਾਨ ਹੈ, ਮਿਹਰਬਾਨ ਕੀ ਕਰਨ ਵਾਲਾ ਹੈ।
ਬੰਦ ਪਾਇਆ ਮੇਰੇ ਸਤਿਗੁਰ ਪੂਰੇ,
ਉਸੇ ਦਾ ਸਰੂਪ ਸਾਡੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹੈ। ਧੰਨ ਧੰਨ ਸਤਿਗੁਰੂ ਰਾਮਦਾਸ ਜੀ, ਸਿਰਿਆ ਥਿਰਿਆ ਸਵਾਰਿਆ, ਪੂਰੀ ਹੋਈ ਕਰਾ ਮਾਤਾ ਸਿਰਜਣ ਹਾਰਾ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਾਰ ਬ੍ਰਹਮ ਨੂੰ ਜਾਣ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਿੰਨੀਆਂ ਸਿੱਖ ਸੰਗਤਾਂ ਉਹਨਾਂ ਨੇ ਨਮਸਕਾਰ ਕੀਤੀ ਹੈ। ਇੱਥੇ ਉਸੇ ਭਾਵ ਨਾਲ ਕਹਿੰਦੇ ਜੋ ਮੇਰੇ ਪੂਰੇ ਸਤਿਗੁਰੂ ਹਨ ਉਹਨਾਂ ਨੇ ਕਹਿੰਦੇ ਬੰਧ ਪਾਇਆ ਹੈ। ਆ ਜਿਹੜੇ ਕੋਈ ਦੁੱਖ ਹਨ, ਪਾਪ ਹਨ, ਇਹਨਾਂ ਨੂੰ ਬੰਨਾ ਪਾਇਆ ਹੈ, ਰੋਕਾ ਪਾਇਆ ਹੈ। ਇਹ ਹੁਣ ਜਿਹੜੇ ਪਾਪ ਤੇ ਜਿਹੜੇ ਦੁੱਖ ਹੈ ਨਾ, ਸਾਡੇ ਤੇ ਹਾਵੀ ਨਹੀਂ ਹੋ ਸਕਦੇ। ਇਸੇ ਤਰ੍ਹਾਂ ਮੇਰੇ ਸਤਿਗੁਰੂ ਨੇ, ਪੂਰੇ ਸਤਿਗੁਰੂ ਨੇ ਹਿਰਦੇ ਵਿੱਚ ਸੰਤੋਖ ਦਾ ਬੰਧ ਪਾਇਆ, ਰੋਕਾ ਪਾਇਆ ਹੈ। ਜੋ ਸੰਤੋਖ ਦਾ ਬੰਨ ਪੈਣ ਕਰਕੇ ਬਾਕੀ ਜਿਹੜੇ ਲੋਭ ਹੈ ਮੋਹ ਹੈ ਹੰਕਾਰ ਹੈ ਹੋਰ ਜਿੰਨੇ ਆਸਰੀ ਸੰਪਦਾ ਵਾਲਾ ਲਾਣਾ ਕਹਿੰਦੇ ਉਹ ਅੰਦਰ ਨਹੀਂ ਆਉਣਾ ਹੈ ਕਿਉਂਕਿ ਬੰਨਾ ਪਾਇਆ ਰੋਕਾ ਪਾਇਆ ਹੈ ਇਹ ਸੰਤੋਖ ਕਰਕੇ ਮੇਰੇ ਹਿਰਦੇ ਅੰਦਰ ਕੋਈ ਵੀ ਨਹੀਂ ਆਉਂਦਾ
ਹੈ ਸਰਬ ਕਲਿਆਣ
ਇਸ ਕਰਕੇ ਸਭ ਤਰ੍ਹਾਂ ਦੀ ਜਿਹੜੀ ਕਲਿਆਣ ਹੈ ਉਹ ਪ੍ਰਾਪਤ ਹੋਈ ਹੈ ਉਹ ਸਭ ਤਰ੍ਹਾਂ ਦੀ ਕਲਿਆਣ ਚਾਰ ਤਰ੍ਹਾਂ ਦੀ ਮੁਕਤੀ ਲਿਖੀ ਹੈ ਚਾਰ ਤਰ੍ਹਾਂ ਦੀ ਕਲਿਆਣ ਸਰੂਪ ਮੁਕਤੀ ਇਸੇ ਤਰ੍ਹਾਂ ਸਮੀਪ ਮੁਕਤੀ ਸਾਜਣ ਮੁਕਤੀ ਸਾਲੋਕ ਮੁਕਤੀ ਵੀ ਉਸਦੇ ਲੋਕ ਵਿੱਚ ਚਲੇ ਜਾਣਾ ਜਿਵੇਂ ਕੋਈ ਅਸੀਂ ਚੰਡੀਗੜ੍ਹ ਵਿੱਚ ਰਹਿਣ ਲੱਗ ਜਾਈਏ ਇੱਥੇ ਕੋਈ ਰਹਿਣ ਲੱਗ ਜਾਏ ਕਿ ਹੋਵੇ ਭਾਵੇਂ ਕਿਤੋਂ ਦਾ ਭਾਵੇਂ ਉਹ ਕਿਸੇ ਰੂਪ ਰਿਸ਼ੀ ਤੋਂ ਭੰਗੀ ਬਣ ਕੇ ਰਹੇ ਇਹ ਤਾਂ ਇੱਥੋਂ ਦਾ ਨਾ ਇੱਥੇ ਰਹਿੰਦਾ ਇਸ ਤਰ੍ਹਾਂ ਵੀ ਉਹ ਉਸਦੇ ਲੋਕ ਵਿੱਚ ਚਲੇ ਜਾਣਾ ਭਾਵੇਂ ਕਿਤੇ ਰਹੇ ਇਸੇ ਤਰ੍ਹਾਂ ਵੀ ਉਹਦੀ ਸਮੀਪਤਾ ਹੋ ਜਾਣੀ ਉਹਦੇ ਨੇੜੇ ਰਹਿਣ ਲੱਗ ਜਾਣਾ ਕੋਈ ਵੀਰ ਅਹਿਲਕਾਰ ਬਣ ਕੇ ਇੱਕ ਇਹ ਵੀ ਮੁਕਤੀ ਇੱਕ ਇਹ ਵੀ ਕਲਿਆਣ ਹੈ ਸਾਰੀ ਜੈ ਵੀ ਹੋਏ ਜੀ ਸਮੱਗਰੀ ਮਿਲ ਜਾਣੀ ਸਾਰੀ ਇਸੇ ਤਰ੍ਹਾਂ ਉਹਦਾ ਸਰੂਪ ਮੁਕਤੀ ਉਹਦਾ ਸਰੂਪ ਜੇ ਹੋ ਜਾ ਹੈ ਜਿਵੇਂ ਨਾਰਦ ਨੇ ਮੰਗਿਆ ਸੀ ਸਰੂਪ ਦੇ ਦਿੱਤਾ ਸੀ ਫਿਰ ਨਾਲ ਧੋਖਾ ਕਰ ਲਿਆ ਮੂੰਹ ਬਾਦਲ ਦਾ ਲਾ ਤਾ ਸੀ ਕਿਉਂਕਿ ਉਹਨੇ ਹਰ ਦਾ ਰੂਪ ਮੰਗਿਆ ਸੀ ਹਰਦਾਰ ਬਾਂਦਰ ਵੀ ਹੈ ਉਹ ਥੋੜਾ ਜਿਹਾ ਕਰ ਲਿਆ ਵਿੱਚ ਉਹ ਕਰ ਲਿਆ ਸੀ ਇਸ ਤਰ੍ਹਾਂ ਹੀ ਸਰੂਪ ਵੀ ਆਪਣਾ ਸਰੂਪ ਦੇ ਦੇਣਾ ਚਾਰ ਬਾਹਾਂ ਬਣ ਜਾਣਗੀਆਂ ਸਿਰ ਤੇ ਮੁਕਟ ਗਲ ਵਿੱਚ ਬੁਲੰਤੀ ਵਾਲਾ ਇੱਕ ਲਕਸ਼ਮੀ ਤੋਂ ਬਗੈਰ ਬਾਕੀ ਸਭ ਕੁਛ ਮਿਲ ਜਾਣਾ ਇਹ ਹੈ ਸਰੂਪ ਮੁਕਤੀ ਇਸ ਤੋਂ ਅੱਗੇ ਹੈ ਸਭ ਤੋਂ ਵੱਡੀ ਕਲਿਆਣ ਉਹ ਹੈ ਕੈਬਲ ਮੁਕਤੀ ਪਰਮੇਸ਼ਰ ਵਿੱਚ ਐਨ ਅਭੇਦ ਹੋ ਜਾਣਾ ਜੋਤੀ ਜੋਤ ਰਲੀ ਸੰਪੂਰਨ ਥਈ ਹੈ ਜੋ ਜਲ ਮੈਂ ਜਲ ਰਹਿ ਕਟਾਨਾ ਤਿਉਂ ਜੋਤੀ ਸੰਜੋਤ ਸਮਮ ਮਿਟ ਗਏ ਗਮਨ ਪਾਏ ਬਿਸਰਾਮ ਇਹ ਹਾਸਲ ਹੋ ਜਾਣਾ ਇਹ ਹੈ ਸਭ ਤੋਂ ਉੱਤਮ ਕਲਿਆਣ ਸਭ ਤਰ੍ਹਾਂ ਦੀ ਜਿਹੜੀ ਕਲਿਆਣ ਹੈ ਸਭ ਤਰ੍ਹਾਂ ਦੀ ਜਿਹੜੀ ਮੁਕਤੀ ਹੈ ਉਹ ਕਹਿੰਦੇ ਹੁਣ ਇਹ ਪ੍ਰਾਪਤ ਹੋਈ ਹੈ ਕਿਉਂਕਿ ਸਾਡੇ ਸਤਿਗੁਰਾਂ ਨੇ ਸੰਤੋਖ ਨੂੰ ਬੰਨ ਪਾਇਆ ਹੈ ਸੰਤੋਖ ਦੀ ਬਖਸ਼ਿਸ਼ ਕੀਤੀ ਹੈ ਜਿਸ ਕਰਕੇ ਸਾਰੇ ਦੇਵੀ ਗੁਣ ਆ ਗਏ ਅਵਗੁਣ ਆਸਰੀ ਸੰਪਦਾ ਸਾਰੀ ਹੀ ਭੱਜ ਗਈ ਹੈ ਜਿਸ ਪਰਮੇਸ਼ਰ ਨੇ ਪਹਿਲਾਂ ਮਾਤਾ ਦੇ ਪਿੰਡ ਸਰੀਰ ਦੇ ਵਿੱਚ ਪਹਿਲਾਂ ਪਿੰਡ ਸਾਜਿਆ ਹੈ ਬੱਚੇ ਦੇ ਸਰੀਰ ਨੂੰ ਬਣਾਇਆ ਹੈ ਪੰਜ ਤੱਤ ਕੋ ਤਨਲ ਚੂ ਇਸੇ ਤਰ੍ਹਾਂ ਬਾਹਰ ਵੀ ਪੰਜਾਂ ਤੱਤਾਂ ਰਾਹੀਂ ਇਹ ਪਿੰਡ ਸਜਿਆ ਹੈ ਬਣਾਇਆ ਹੈ ਫਿਰ ਇਹਦੇ ਵਿੱਚ ਜੀ ਪਾਇਆ ਹੈ ਜੀਵਾਤਮਾ ਨੂੰ ਪਾਇਆ ਜਿਸ ਕਰਕੇ ਬੋਲ ਉੱਠਿਆ ਹੈ ਜਿੰਜੇ ਬਾ ਦਿੱਤੀ ਫੁੱਲ ਨੇ ਤਾਤ ਫਿਰੇ ਜਵਾਨ ਦੇ ਦਿੱਤੀ ਹੈ ਫਿਰ ਤਲੱਕ ਤਲੱਕ ਕੇ ਬੋਲਦਾ ਤਾਤ ਮਿੱਠੇ ਪਿਆਰੇ ਬੋਲਦਾ ਜੇ ਉਹ ਜੀ ਨਾ ਪਾਇਆ ਹੋਵੇ ਫਿਰ ਨਹੀਂ ਇਹਦਾ ਜਿੰਨਾ ਚਿਰ ਜੀਵ ਆਤਮਾ ਉਨਾ ਚਿਰ ਇਹਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਜਦੋਂ ਉਹ ਜੀਵ ਆਤਮਾ ਨਹੀਂ ਉਸ ਵੇਲੇ ਕੋਈ ਆਵਾਜ਼ ਨਹੀਂ ਹੈ ਜਿਸ ਨੇ ਪਹਿਲਾਂ ਇਹ ਪਿੰਡ ਜਿਹੜਾ ਸਰੀਰ ਮਾਤਾ ਦੇ ਪੇਟ ਵਿੱਚ ਸਾਜਿਆ ਹੈ ਬਣਾਇਆ ਹੈ ਫਿਰ ਇਹਦੇ ਵਿੱਚ ਜੀਵ ਆਤਮਾ ਨੂੰ ਪਾਇਆ ਹੈ ਜਿਸ ਪਰਮੇਸ਼ਰ ਨੇ ਖਾਣ ਲਈ ਤਰ੍ਹਾਂ ਤਰ੍ਹਾਂ ਦਾ ਭੋਜਨ ਦਿੱਤਾ ਹੈ ਦਾਤ ਨਹੀਂ ਤਾਂ ਖੀਰ ਦੀ ਅਵਦਾਨ ਦੀਏ ਕਿਆ ਅੰਨ ਨਾ ਦੇ ਹੈ ਜਿਵੇਂ ਕਿ ਜਦੋਂ ਤੇਰੇ ਦੰਦ ਹੈ ਨਹੀਂ ਸੀ ਉਹਦੇ ਵੇਲੇ ਪਰਮੇਸ਼ਰ ਨੇ ਤੈਨੂੰ ਵੀ ਪੀਣ ਲਈ ਖੀਰ ਕੀ ਦੁੱਧ ਦੇ ਦਿੱਤਾ ਹੈ ਤੇ ਹੁਣ ਤੇਰੇ ਦੰਦ ਆ ਗਏ ਹੁਣ ਦੰਦਾਂ ਨਾਲ ਚਿੱਤ ਚਿੱਤ ਕੇ ਖਾਣ ਵਾਸਤੇ ਕੀ ਤੈਨੂੰ ਅੰਨ ਹੀ ਦੇਵੇਗਾ ਜਿਹਨੇ ਦੁੱਧ ਦੇ ਦਿੱਤਾ ਉਹਨੂੰ ਵੀ ਦੇ ਦੇਵੇਗਾ ਉਹਨੂੰ ਕਿਉਂ ਨਹੀਂ ਚੇਤੇ ਕਰਨਾ ਹੈ ਜਿਸ ਪਰਮੇਸ਼ਰ ਨੇ ਪਹਿਲਾਂ ਸਰੀਰ ਸਾਜ ਕੇ ਫਿਰ ਜੀਵਾਤਮਾ ਪਾਇਆ ਹੈ ਫਿਰ ਖਾਣ ਲਈ ਤਰ੍ਹਾਂ ਤਰ੍ਹਾਂ ਦਾ ਭੋਜਨ ਦਿੱਤਾ ਹੈ छत्ती अवत्यन भोजन दिए, अंतर थान ठहरावन को दिए, बसदा दियो बर्तन बलना। इस तरह पहनने तरह तुमने वस्त्रां नूं दिता है, किन्ने तरह के वस्त्र है कोई हिसाब किताब नहीं है। इस सब वस्त्र ते खाण लई भोजन जिस परमेश्वर ने दिता है,
अपने दास की आप पैज राखी।
वैसे परमेश्वर ने जिहड़े उहदे दास बन जांदे हैं, वो कुछ नहीं बनते हैं, उहदे दास सेवक बन। उन्हां दासां दी परमेश्वर ने फिर आप ही हर तरह करके दुष्टा तो राक्षसां तो घटिया लोगों तो इज्जत उरो बना के रखी है। उन्हां दी इज्जत उरो नूं कोई हिड़ नहीं सकिया, बिगाड़ नहीं सकिया है। समाप्ति करते हैं फरमाते कहते, ऐसे परमेश्वर तो असीं सदा ही कुर्बान जाने हाँ, सदा ही सड़के जाने हाँ। कहते परमेश्वर तो कहा भी सदा कुर्बान जाने हैं। कहते हम बलहारा जाओ साचे तेरे नाम बटों भी कहा है, यह परमेश्वर सच्चे नाम दे उपरों भी असीं कुर्बान जाने हैं, क्योंकि जिहो जिहा तू ओहो जिहा तेरा नाम भी है। परमेश्वर तो कोई बलहारे जाए जा परमेश्वर के नाम तो जाए कोई गल है, ये नाम तो जा रहा फिर नाम वाला परमेश्वर ही है, वो तो जा रहा है। इस करके कोई साढ़े नाम की अस्थी करे, ये सब जो साड़ी अस्थी है, ये कोई साढ़े नाम की निंदा करे भी वो फलाना भी बड़ा भैड़ा है, ये साढ़े नाम की निंदा करता सब जो साड़ी कर दी है, असं फिर भैनिया साडा नु की देखा है। इसे तरह परमेश्वर के नाम की कोई महिमा कर लग जाए, परमेश्वर जान लेंदा भी ये मेरी महिमा कर रहा है, नाम द्वारा नाम लेके कर रहा है। जे परमेश्वर की महिमा करने वाले ने ना, परमेश्वर का नाम जपते हैं, परमेश्वर के बनके रहन वाले है, फिर उन्होंने परमेश्वर अपने दास अपने समझदा है। उन्हें तो ठीक है, सगल श्रेष्ठ को तनी कही जाए, परमेश्वर सारी सृष्टि का मालक कहा जाता है, पर फिर भी जन को अंग निरारू कहा है। जिहड़े उहदे अपने जन लैंदे अपने दास हन, उहदे बन के रहिंदे उहदी आग्या विच रहिंदे हन, उहनां दा वक्री रूप विच वी उह पक्क करदा है। जिवें कोई मां प्यो दी आग्या विच चले उहनूं फिर अपनी निजी पूंजी जिहड़ी उह सारी दे दित्ती जांदी है, बाकी वी उहदे सारे हुंदे। उह कहिंदे वी इह मेरी अपनी मर्जी है, यह मेरा अपना जिंदगी का खटिया कमाया, जिन्हों मैं मर्जी देव यह चलता है मैं देव। बाकी जीवन कितने कर्म अनुसार दे ही जाता है, जेडे ओहदे बन जाते हैं फिर उन्होंने अपने गलों सब कुछ दे ही जाता है। यह अपने परमेश्वर की मौज है, इस करके उन्होंने पिछले कर्म कुर्म की कोई वो देख नहीं करता है, जिदे ओहदे बन जाते फिर उन्होंने सब कुछ दे ही जाता है। कोई दुनिया का पारशक विदेश में चलिया गया, उत्थे उन्हें अड्डो अड्डी कहती अपनी जिहड़ियां राणियां सी सारियां नूं चिट्ठियां विच लिख के भेजिया भी तुसीं दसो भी इत्थों गया भी की चाहीदा है।